برکت ہمیشہ مجھ کو یا بر ہو سر اس نام کی برکت ہمیشہ مجھ کو یا بر ہو نام کی برکت ہمیشہ مجھ کو یاور ہو نام کی برکت ہمیشہ مجھ کو یاور ہو میری ہر مشکلیں آسان میری ہر مشکل آسان اور ہر مطلب میسر ہو میری ہر مشکل آسان اور ہر مطلب میسر ہو परिक्रमा करके पूजनीक हो गया गणेश। इस वास्ते धन गुरु नानक सच्चे पातशाह ने बड़ी कमाई की थी। फिर लैणे नू थापिया तू कमाई कर, फिर अमरदास नू निवाजिया तू कमाई कर, दस पातशाहिया ने कर करके कमाई ते एक थावे कीती एकत्र, गुरु ग्रंथ साहब नू मत्था टेकी आखिया ए नाम अवतार है, ए नाम दा बोहत है। दुनिया दे लोको जे इस नाम दी पूजा करोगे तुहाडियां मुश्किलां आसान हो जाने, क्योंकि नाम उच्चा है। किसे आखिया पृथ्वी है वड्डी, सारी खलकत जिसने चाही हुई है। कोई बंदे रल के बैठे सन विचारां करन लग पे भई धरती बड़ी वड्डी है, तो कौन अनगिणत बंदे इस धरती ते वसदे हन। इतनी विशाल है धरती कि इतना बहुत चुके खड़ोती है। किसे आखिया धरती है वड्डी, सारी खलकत जिसने चाही हुई है। दूजे आखिया नहीं ओए धरती नहीं वड्डी, शेष नाग वड्डा जिन धरती भी सिर ते उठाई हुई है। तीजे आखिया शेष नहीं वड्डा, शिवजी है न वड्डे, शेष नाग माला गले पाई हुई है। एक ने आखिया शिवजी नहीं वड्डे, है कैलाश वड्डा जिथे शिवा ने तूनी रमाई हुई है। ਇੱਕ ਨੇ ਆਖਿਆ ਕੈਲਾਸ਼ ਨਹੀਂ ਵੱਡਾ, ਰਾਵਣ ਹੈ ਵੱਡਾ, ਜਿਹਨੇ ਉੱਥੇ ਵੀ ਤਾਕਤ ਅਜ਼ਮਾਈ ਹੋਈ ਹੈ। ਕੈਲਾਸ਼ ਨੂੰ ਰਾਵਣ ਨੇ ਚੁੱਕ ਲਿਆ ਸੀ। ਆਖਿਆ ਰਾਵਣ ਨਹੀਂ ਵੱਡਾ, ਬਾਲੀ ਹੈ ਵੱਡਾ, ਜਿਸਨੇ ਰਾਵਣ ਦੀ ਅਲਖ ਮੁਕਾਈ ਹੋਈ ਹੈ। ਆਖਿਆ ਫਿਰ ਬਾਲੀ ਵੀ ਨਹੀਂ ਵੱਡਾ, ਕਿਉਂ? ਰਾਮ ਹੈਨ ਵੱਡੇ, ਜਿਹਨਾਂ ਬਾਲੀ ਦੀ ਕੋਰ ਦਬਾਈ ਹੋਈ। ਬਾਲੀ ਜਿਸ ਵੇਲੇ ਬਲੀ ਹੋ ਗਿਆ, ਤਪੱਸਿਆ ਕਰ ਕਰਕੇ ਬਲੀ ਜਿਸ ਵੇਲੇ ਹੋ ਜਾਂਦੇ ਸਨ, ਤਾਂ ਜਿੱਥੋਂ ਬਲ ਮਿਲਦਾ ਸੀ ਉਸੇ ਨੂੰ ਭੁੱਲ ਜਾਂਦੇ ਸਨ, ਤਾਂ ਫਿਰ ਉਹਨਾਂ ਦੇ ਮਰਨ ਦੇ ਵਸੀਲੇ ਬਣ ਜਾਂਦੇ ਸਨ। ਜਿਵੇਂ ਹਰਨ ਆਖਿਸ਼ ਇਤਨੀ ਤਪੱਸਿਆ ਕੀਤੀ ਕਿ ਵਰ ਲੈ ਲਿਆ ਮੈਂ ਨਾ ਮਰਾਂ, ਤੇ ਜਿਸ ਵੇਲੇ ਨਾ ਮਰਨ ਦਾ ਵਰਦਾਨ ਮਿਲ ਗਿਆ ਤੇ ਉੱਥੋਂ ਹੀ ਮੁਨਕਰ ਹੋ ਗਿਆ। ਜਿੱਥੋਂ ਜਿਸ ਨੂੰ ਖਰਾਇਤ ਪਈ ਹੋਵੇ, ਜੇ ਉੱਥੋਂ ਮੁਨਕਰ ਹੋ ਜਾਏਗਾ ਤਾਂ ਉਸਦੀ ਕਮਾਈ ਸਵਾਹ ਹੋ ਜਾਏਗੀ। ਕਿਉਂਕਿ ਜਿਸ ਵੇਲੇ ਬਲ ਦੇਣ ਵਾਲੇ ਤੋਂ ਬੰਦਾ ਮੁਨਕਰ ਹੁੰਦਾ ਹੈ ਤਾਂ ਮਨ ਆਈਆਂ ਕਰਦਾ। ਤਾਂ ਆਖਿਆ ਕੋਈ ਥਾਂ ਐਸੀ ਰੱਖ ਜਿੱਥੇ ਜਾ ਕੇ ਤੂੰ ਚੁੱਕੇ, ਜਿੱਥੇ ਜਾ ਕੇ ਤੇਰੇ ਮਨ ਦੀ ਮਰਜ਼ੀ ਬਸ ਹੋ ਜਾਏ। ਕੋਈ ਐਸਾ ਮਹਾਂਪੁਰਖ ਲੱਭ ਜੋ ਸਿਰ ਤੇ ਹੱਥ ਰੱਖੇ ਤੇਰੇ, ਤੇ ਉੱਥੇ ਜਾ ਕੇ ਤੇਰਾ ਸਿਰ ਸਦਾ ਚੁੱਕਿਆ ਰਹੇ। ਨਹੀਂ ਤੇ ਤਕੜੀ ਕਿਵੇਂ ਤੋਲ ਲਏਗਾ ਜੇ ਤਕੜੀ ਦੀ ਡੰਨੀ ਵਿਚਾਲੇ ਇੱਕ ਬੋਧੀ ਨਾ ਬਣਾਏਗਾ। ਔਰ ਉਹ ਬੋਧੀ ਪਤਾ ਜੇ ਜਦੋਂ ਹੱਥ ਵਿੱਚ ਲੈ ਕੇ ਕੋਈ ਚੁੱਕਦਾ ਹੈ, ਪਤਾ ਲੱਗ ਜਾਂਦਾ ਵੀ ਕਿਹੜਾ ਪਾਸਾ ਹੋਲਾ ਤੇ ਕਿਹੜਾ ਬਾਰਾ। ਇਸੇ ਤਰ੍ਹਾਂ ਤੇਰੇ ਸਿਰ ਤੇ ਹੱਥ ਰਹੇ ਕਿਸੇ ਦਾ, ਜਿੱਥੇ ਜਾ ਕੇ ਤੈਨੂੰ ਪਤਾ ਲੱਗੇ ਕਿ ਆਹ ਗੱਲ ਮੈਂ ਨਹੀਂ ਸੀ ਕਰਨੀ, ਆਹ ਮੈਂ ਭੁੱਲ ਗਿਆ, ਜਿੱਥੋਂ ਮਾਫੀ ਮੰਗ ਸਕੇ। ਸਾਧ ਸੰਗਤ ਬੋਲੋ ਸ੍ਰੀ ਬਾਬਾ ਜੀ ਆਖਦੇ ਸਨ ਕੋਈ ਦਹਿਣੇ ਪਾਸੇ ਰੱਖ, ਦਹਿਣੇ ਦਾ ਮਤਲਬ ਹੈ ਸੱਜਾ, ਕਿਸੇ ਨੂੰ ਸੱਜੇ ਪਾਸੇ ਬਿਠਾ, ਸੱਜੇ ਦਾ ਮਤਲਬ ਹੈ ਸਤਿਕਾਰ ਦੀ ਥਾਂ, ਜਿੱਥੇ ਤੂੰ ਸਤਿਕਾਰ ਕਰੇ, ਜਿੱਥੇ ਸਿਰਫ ਸਜਦਾ ਕਰੇ, ਸਲਾਮ ਕਰੇ ਔਰ ਜਵਾਬ ਨਾ ਕਰੇ। ਕਿਉਂਕਿ ਜੇ ਸਲਾਮ ਜਵਾਬ ਦੋਵੇਂ ਕਰੇ ਤਾਂ ਕਿਹਾ ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ, ਉਸਦੀ ਸਲਾਮ ਕੀਤੀ ਵੀ ਕੂੜੀ, ਉਸਦਾ ਜਵਾਬ ਦਿੱਤਾ ਵੀ ਕੂੜਾ। ਤੇ ਜਿੱਥੇ ਸਲਾਮ ਕੀਤੀ ਹੈ ਉੱਥੇ ਜਵਾਬ ਨਹੀਂ, ਕੋਈ ਸਲਾਮ ਦੀ ਥਾਂ ਬਣਾ। ਕੋਈ ਦਹਿਣੇ ਪਾਸੇ ਰੱਖ ਆਪ ਤੋਂ ਸੱਜੇ ਹੱਥ ਬਿਠਾਉਣ ਵਾਲਾ, ਜੋ ਤੈਨੂੰ ਕੁਝ ਆਖੇ ਤਾਂ ਭਾਵੇਂ ਤੇਰਾ ਮਨ ਕੁਝ ਪਿਆ ਕਹੇ, ਤੂੰ ਆਪਣੇ ਮਨ ਦੀ ਉੱਥੇ ਨਾ ਕਰ। ਪਰ ਜਿਸ ਵੇਲੇ ਬੰਦਾ ਬਲ ਵਿੱਚ ਆ ਜਾਂਦਾ ਉਸ ਵੇਲੇ ਪਰਵਾਹ ਨਹੀਂ ਕਰਦਾ, ਗੁਰੂ ਦੀ ਪਰਵਾਹ ਨਹੀਂ ਕਰਦਾ। ਮਹਾਂਪੁਰਖ ਦੀ ਤਾਂ ਕੀ ਪਰਵਾਹ ਕਰਨੀ ਸੀ, ਗੁਰੂ ਦੀ ਪਰਵਾਹ ਨਹੀਂ ਕਰਦਾ। ਬਲੀ ਹੋ ਗਿਆ ਜਿਸ ਵੇਲੇ ਬਾਲੀ, ਤਾਂ ਮਨ ਆਈਆਂ ਲੱਗਾ ਕਰਨ, ਭਰਾ ਦੀ ਇਸਤਰੀ ਸੀ ਸੁੰਦਰ, ਉਸ ਤੋਂ ਖੋ ਲਈ। ਸੁਗਰੀਵ ਵਿਚਾਰਾ ਨਿਰਬਲ, ਬਾਲੀ ਦਾ ਮੁਕਾਬਲਾ ਕਰਨ ਜੋਗਾ ਨਹੀਂ ਸੀ। ਹੁਣ ਲੱਗਾ ਉਡੀਕਣ ਕੋਈ ਮਹਾਬਲੀ ਆਵੇ ਜਿਸ ਦੀ ਮੈਂ ਸ਼ਰਨ ਪਵਾਂ। ਰਾਮ ਜੀ ਆ ਗਏ, ਕਿਉਂ ਸੁਗਰੀਵ ਬੜਾ ਉਦਾਸ ਬੈਠਾ ਹੈ? ਮਹਾਰਾਜ ਮੇਰੇ ਜਿਹੜਾ ਸੰਸਾਰ ਵਿੱਚ ਦੁਖੀ ਕੋਈ ਨਹੀਂ। ਕਿਉਂ ਬਈ ਕਿਹੜਾ ਦੁੱਖ ਹੈ ਤੈਨੂੰ? ਅਖੇ ਜੀ ਪਾਰਾ ਦੁੱਖ ਹੈ, ਮੇਰੀ ਇਸਤਰੀ ਮੇਰੇ ਭਰਾ ਨੇ ਖੋ ਲਈ ਹੈ। ਤੇ ਉਹ ਹੈ ਬੜੇ ਬਲ ਵਾਲਾ, ਉਸਨੇ ਤਪੱਸਿਆ ਕਰਕੇ ਵਰ ਲੀਤਾ ਹੋਇਆ, ਮੈਂ ਉਸਨੂੰ ਮਾਰ ਨਹੀਂ ਸਕਦਾ। ਤੇ ਜਿੰਨਾ ਚਿਰ ਇਹ ਮਰਦਾ ਨਹੀਂ, ਮੇਰੀ ਇਸਤਰੀ ਮੇਰੇ ਕੋਲ ਨਹੀਂ ਆ ਸਕਦੀ। ਰਾਮ ਨੇ ਆਖਿਆ ਫਿਰ ਮਹਾਰਾਜ ਮੈਂ ਤੁਹਾਡੀ ਸਰਨ ਹਾਂ, ਤੁਸੀਂ ਤਾਂ ਬਲ ਵਾਲੇ ਹੋ, ਕੋਈ ਮੇਰੀ ਕਰੋ ਸਹਾਇਤਾ। ਤਾਂ ਰਾਮ ਜੀ ਨੇ ਆਖਿਆ ਅੱਛਾ ਸੁਗਰੀਵ, ਮੈਂ ਬਾਲੀ ਨੂੰ ਮਾਰਾਂਗਾ ਔਰ ਤੇਰੀ ਇਸਤਰੀ ਤੈਨੂੰ ਵਾਪਸ ਲੈ ਦਿਆਂਗਾ। ਸੁਗਰੀਵ ਨੇ ਆਖਿਆ ਮਹਾਰਾਜ ਪ੍ਰਤਿਗਿਆ ਤਾਂ ਕਰ ਬੈਠੇ ਹੋ, ਪਰ ਪਤਾ ਜੇ ਬਾਲੀ ਨੇ ਮਰਨਾ ਨਹੀਂ। ਕਿਉਂ? ਬਾਲੀ ਨੂੰ ਵਰ ਹੈ, ਜੋ ਕੋਈ ਬਾਲੀ ਦੇ ਸਾਹਮਣੇ ਆਏਗਾ, ਬਾਲੀ ਦਾ ਸ਼ਤਰੂ, ਬਾਲੀ ਦਾ ਦੁਸ਼ਮਣ, ਬਾਲੀ ਨੂੰ ਮਾਰਨ ਵਾਸਤੇ ਤਾਂ ਉਸਦਾ ਅੱਧਾ ਬਲ ਬਾਲੀ ਨੂੰ ਮਿਲ ਜਾਏਗਾ। ਜੇ ਅੱਧਾ ਬਲ ਬਾਲੀ ਨੂੰ ਮਿਲ ਜਾਏ ਆਪਣੇ ਮਰਨ ਵਾਲੇ ਦਾ, ਤੇ ਬਾਲੀ ਮਰੇ ਕਿਸ ਤਰ੍ਹਾਂ? ਰਾਮ ਜੀ ਨੇ ਆਖਿਆ ਸੁਗਰੀਵ, ਇੱਕ ਉਹ ਵੀ ਬਲ ਹੈ ਮੇਰੇ ਕੋਲ ਜਿਸ ਬਲ ਚੋਂ ਬਾਲੀ ਅੱਧਾ ਨਹੀਂ ਲੈ ਸਕਦਾ। ਪੁੱਛਿਆ ਮਹਾਰਾਜ ਉਹ ਕਿਹੜਾ ਬਲ ਹੈ? ਤਾਂ ਰਾਮ ਜੀ ਨੇ ਆਖਿਆ ਉਹ ਗੁਰੂ ਦਾ ਬਖਸ਼ਿਆ ਬਲ ਹੈ, ਉਹ ਵੱਲ ਇਹ ਹੈ ਸੁਗਰੀਵ ਕਿ ਜਿਦਨ ਦਾ ਮੈਂ ਗੁਰੂ ਵਸਿਸ਼ਠ ਮਹਾਰਾਜ ਦੇ ਚਰਨਾਂ ਵਿੱਚ ਗਿਆ ਮੈਂ ਉਹਨਾਂ ਤੋਂ ਮੁਨਕਰ ਨਹੀਂ ਹੋਇਆ। ਮੈਂ ਗੁਰੂ ਭਗਤ ਹਾਂ, ਮੇਰੇ ਕੋਲ ਗੁਰ ਭਗਤੀ ਦਾ ਬਲ ਹੈ ਔਰ ਇਸ ਬਲ ਨੂੰ ਕੋਈ ਲੈ ਨਹੀਂ ਸਕਦਾ। ਉਹ ਮੇਰੇ ਤਨ ਦਾ ਬਲ ਲੈ ਸਕਦਾ ਪਰ ਗੁਰ ਭਗਤੀ ਦਾ ਬਲ ਵਾਲੀ ਨਹੀਂ ਲੈ ਸਕਦਾ। ਮੈਂ ਉਸ ਬਲ ਦੇ ਤਾਣ ਤੇ ਪ੍ਰਤਿਗਿਆ ਕਰਨਾ ਕਿ ਮੈਂ ਵਾਲੀ ਨੂੰ ਮਾਰਾਂਗਾ। ਪਰ ਮਹਾਰਾਜ ਇੱਕ ਹੋਰ ਵੀ ਸ਼ਰਤ ਹੈ, ਸੱਤ ਦਰਖਤਾਂ ਨੂੰ ਤਾੜਕਾ ਦੇ ਔਰ ਇਹ ਗੋਲ ਦਾਇਰੇ ਵਿੱਚ ਹਨ। ਕੋਈ ਐਸਾ ਬਲੀ ਹੋਵੇ ਤੀਰ ਚਲਾਉਣ ਵਾਲਾ ਜਿਸ ਦਾ ਤੀਰ ਚੱਲਿਆ ਇਹਨਾਂ ਦਰਖਤਾਂ ਦੇ ਵਿੱਚੋਂ ਦੀ ਲੰਘ ਕੇ ਜਾਏ ਤੇ ਫਿਰ ਜਾ ਕੇ ਵਾਲੀ ਨੂੰ ਲੱਗੇ। ਆਖਿਆ ਸੁਗਰੀਵ ਤੂੰ ਤਮਾਸ਼ਾ ਵੇਖ, ਮੈਂ ਵਾਲੀ ਨੂੰ ਮਾਰਾਂਗਾ। ਤਾਂ ਰਾਮ ਜੀ ਨੇ ਤੀਰ ਚਿੱਲੇ ਚੜਾਇਆ, ਤੀਰ ਕਮਾਨ ਤੇ ਜਿਸ ਵੇਲੇ ਰੱਖਿਆ ਤੇ ਖਿੱਚ ਕੇ ਵਾਲੀ ਵੱਲ ਕੀ ਸੇਧ ਕਰਨੀ ਸੀ, ਸੇਧ ਤਾਂ ਉਹਨਾਂ ਦਰਖਤਾਂ ਦੀ ਕੀਤੀ ਹੋਈ ਸੀ ਪਰ ਅੰਦਰ ਉਹ ਜੋ ਬਲ ਸੀ ਗੁਰੂ ਦਾ ਬਖਸ਼ਿਆ ਹੋਇਆ ਉਸ ਬਲ ਨੇ ਆਪਣਾ ਕੰਮ ਕੀਤਾ। ਸੱਤਾਂ ਦਰਖਤਾਂ ਦੇ ਵਿੱਚੋਂ ਦੀ ਤੀਰ ਲੰਘਦਾ ਜਾ ਕੇ ਬਾਲੀ ਦੀ ਛਾਤੀ ਵਿੱਚ ਵੱਜਾ। ਤਾਂ ਉਸ ਵੇਲੇ ਬਾਲੀ ਪੁਕਾਰਿਆ ਮੈਨੂੰ ਮਾਰਨ ਵਾਲਾ ਕੌਣ ਹੈ, ਮੈਂ ਤਾਂ ਮਰਨਾ ਨਹੀਂ ਸੀ, ਮੇਰੇ ਸਾਹਮਣੇ ਨਹੀਂ ਕੋਈ ਆਇਆ, ਇਹ ਕਿਸ ਦਾ ਤੀਰ ਹੈ? ਤਾਂ ਰਾਮ ਜੀ ਸਾਹਮਣੇ ਆ ਗਿਆ, ਇਹ ਮੇਰਾ ਤੀਰ ਹੈ। ਤਾਂ ਬਾਲੀ ਨੇ ਆਖਿਆ ਕਾਰਨ ਕਵਨ ਨਾਥ ਮੋਏ ਮਾਰਾ, ਮੈਂ ਵੈਰੀ ਸੁਗਰੀਵ ਪਿਆਰਾ, ਇਹ ਨਾਥ ਕਿਸ ਕਾਰਨ ਮੈਨੂੰ ਮਾਰਿਆ, ਜੇ ਮੈਂ ਤੁਹਾਡਾ ਕਿਸ ਗੱਲੋਂ ਵੈਰੀ ਹੋ ਗਿਆ ਤੇ ਸੁਗਰੀਵ ਪਿਆਰਾ ਕਿਉਂ ਹੋ ਗਿਆ? ਰਾਮ ਜੀ ਨੇ ਆਖਿਆ ਬਾਲੀ ਤੂੰ ਬਲ ਵਿੱਚ ਅੰਨਾ ਹੋ ਗਿਆ, ਤੂੰ ਉਹ ਕੁਝ ਕੀਤਾ ਜੋ ਤੈਨੂੰ ਕਰਨਾ ਨਹੀਂ ਸੀ ਚਾਹੀਦਾ। ਜਿਸ ਨੂੰ ਵਾਹਿਗੁਰੂ ਜਿਸ ਗੱਲ ਦਾ ਬਲ ਦੇਵੇ, ਜੇ ਧਨ ਦਾ ਬਲ ਦੇਵੇ ਤਾਂ ਕਿਸੇ ਨੂੰ ਖਵਾ ਕੇ ਖਾਏ, ਜੇ ਧਨ ਦਾ ਬਲ ਦੇਵੇ ਤਾਂ ਕਿਸੇ ਦੇ ਉੱਤੇ ਛਾਂ ਛੱਤਰੀ ਬਣ ਕੇ ਸੁੱਖ ਦੇਵੇ। ਬਾਲੀ ਤੂੰ ਆਪਣੇ ਬਲ ਵਿੱਚ ਅੰਧਾ ਹੋ ਕੇ ਆਪਣੇ ਭਰਾ ਤੇ ਹੀ ਹੱਥ ਚੁੱਕ ਬੈਠਾ, ਇਸ ਵਾਸਤੇ ਤੂੰ ਪਾਪੀ ਹੈ ਔਰ ਮੈਂ ਪਾਪੀਆਂ ਨੂੰ ਮਾਰਨ ਵਾਸਤੇ ਆਇਆ। ਕਿਉਂਕਿ ਇਹ ਬਲ ਜਿਸ ਨੇ ਮੈਨੂੰ ਬਖਸ਼ਿਆ ਉਹਨੇ ਦਿੱਤਾ ਇਸੇ ਵਾਸਤੇ ਹੈ ਕਿ ਪਾਪੀਆਂ ਨੂੰ ਸੋਧਣ। ਇਹ ਬਲ ਮੇਰਾ ਆਪਣਾ ਨਹੀਂ, ਇਹ ਗੁਰੂ ਦਾ ਬਖਸ਼ਿਆ ਹੈ। ਸਹਿਬ ਆਖਦੇ ਨੇ ਤੈਥੋਂ ਹੀ ਬਲ ਰਾਮ ਲੈ, ਇਹ ਵਾਹਿਗੁਰੂ ਰਾਮ ਕੋਲ ਬਲ ਕਿਸਦਾ ਦਿੱਤਾ ਸੀ? ਤੇਰਾ ਦਿੱਤਾ ਹੋਇਆ। ਇਹ ਬਲ ਤੂੰ ਕਿਸੇ ਨੂੰ ਵੀ ਦੇ ਸਕਦਾ, ਕਿਸੇ ਨੂੰ ਬਲ ਦੇ ਕੇ ਰਾਮ ਬਣਾ ਦੇਵੇਂ, ਕਿਸੇ ਨੂੰ ਬਲ ਦੇ ਕੇ ਕ੍ਰਿਸ਼ਨ ਬਣਾ ਦੇਵੇਂ, ਤੇਰਾ ਚਮਤਕਾਰ ਹੈ। ਇਸ ਵਾਸਤੇ ਕਿਸੇ ਆਖਿਆ ਪ੍ਰਿਥਵੀ ਹੈ ਵੱਡੀ, ਸਾਰੀ ਖਲਕਤ ਜਿਸਨੇ ਚਾਈ ਹੋਈ ਹੈ, ਤੋ ਗਿਣਦਿਆਂ ਗਿਣਦਿਆਂ ਜਿਸ ਵੇਲੇ ਕੋਈ ਇੱਥੇ ਆਇਆ ਕਿ ਬਾਲੀ ਨਹੀਂ ਵੱਡਾ ਰਾਮ ਹੈ ਨ ਵੱਡੇ, ਜਿਹਨਾਂ ਬਾਲੀ ਦੀ ਇਲਖ ਮੁਕਾਈ ਹੋਈ ਹੈ, ਤਾਂ ਇੱਕ ਹੋਰ ਬੋਲਿਆ ਓਏ ਰਾਮ ਨਹੀਂ ਵੱਡੇ। ਆਖੇ ਕੋਈ ਰਾਮ ਤੋਂ ਵੀ ਵੱਡਾ ਹੈ? ਆਖੇ ਹਾਂ, ਰਾਮ ਨਹੀਂ ਵੱਡੇ, ਭਗਤ ਹੈ ਨ ਵੱਡੇ, ਜਿਹਨਾਂ ਰਾਮ ਤੋਂ ਕਾਰ ਕਰਾਈ ਹੋਈ ਹੈ, ਰਾਮ ਤੋਂ ਵੀ ਭਗਤ ਵੱਡੇ ਨਹੀਂ। ਕੌਣ ਉਹ ਬੈਠੀ ਹੈ ਰਾਮ ਦੇ ਧਿਆਨ ਵਿੱਚ ਕੱਖਾਂ ਦੀ ਕੁੱਲੀ ਹੈ, ਕਰ ਲਈ ਸੂ ਪ੍ਰਤਿਗਿਆ ਵੀ ਰਾਮ ਜੀ ਆਉਣਗੇ ਤਾਂ ਬੂਆ ਖੋਲਣ, ਨਹੀਂ ਤਾਂ ਬੂਆ ਨਹੀਂ ਖੋਲਣਾ। ਇਹ ਵਿਚਾਰੀ ਭੀਲਣੀ ਨੀਚ ਜਾਤ ਦੀ ਔਰ ਕੁਰੂਪ, ਜਿਸ ਵੇਲੇ ਵਿਆਹੀ ਮਾਪਿਆਂ ਨੇ ਕਿਸੇ ਦੇ ਲੜ ਲਾਈ ਤੇ ਉਹ ਲੈ ਗਏ, ਜਿਸ ਵੇਲੇ ਘਰ ਪਹੁੰਚੇ ਬਈ ਕੁੰਡ ਚੁੱਕੋ ਮੂੰਹ ਤਾਂ ਵਿਖਾਓ, ਜਿਸ ਵੇਲੇ ਮੂੰਹ ਵੇਖਿਆ ਤਾਂ ਸਾਰੇ ਪਛਾਟ ਗਏ, ਇਹ ਬਦ ਸ਼ਕਲ ਡੈਣ ਕਿੱਥੋਂ ਲਿਆਏ? ਅਸੀਂ ਨਹੀਂ ਆਪਣੇ ਘਰ ਵਸਾਣੀ, ਇਹਨੂੰ ਜਾ ਜਿੱਥੋਂ ਲਿਆਇਆ ਛੋੜ ਕੇ ਆ। ਤਾਂ ਉਹ ਪੇਕੇ ਉਸਦੇ ਮੋੜ ਕੇ ਲਿਆਇਆ ਬਈ ਇਹ ਤੁਸੀਂ ਬਿਠਾਓ। ਪੇਕਿਆਂ ਨੇ ਆਖਿਆ ਅਸੀਂ ਤਾਂ ਵਿਆਹ ਦਿੱਤੀ, ਤੇਰੇ ਲੜ ਲਾ ਦਿੱਤੀ, ਸਾਡੀ ਜ਼ਿੰਮੇਵਾਰੀ ਬਈ ਹੁਣ ਬਸ ਹੈ, ਤਾਂ ਹੁਣ ਤੇਰੀ ਆ, ਜਿੱਥੇ ਮਰਜ਼ੀ ਲੈ ਜਾ। ਨਾ ਪੇਕਿਆਂ ਨੇ ਚੱਲੀ ਨਾ ਸਹੁਰਿਆਂ ਨੇ ਕਬੂਲੀ। ਤਾਂ ਬੀਲੀ ਨੇ ਸੋਚਿਆ ਹੁਣ ਮੈਂ ਕੀ ਕਰਾਂ, ਦੋ ਹੀ ਥਾਂ ਹੁੰਦੇ ਹਨ, ਜਾਂ ਪੇਕਾ ਜਾਂ ਸਹੁਰਾ। ਪੇਕਿਆਂ ਨੇ ਤੁਰ ਦਿੱਤੀ, ਮੁੜ ਬਿਠਾਈ ਨਹੀਂ, ਸਹੁਰਿਆਂ ਨੇ ਅਗਾਂ ਲਈ ਨਹੀਂ, ਹੁਣ ਮੈਂ ਕਿਆ ਕਰਾਂ? ਤਾਂ ਸੋਚਿਆ ਫਿਰ ਮਨੁੱਖ ਜਨਮ ਹੈ, ਕਈ ਤਾਂ ਖੁਦਕਸ਼ੀ ਕਰ ਜਾਂਦੇ ਹਨ, ਕਿਸੇ ਗੱਲੋਂ ਮਾਯੂਸ ਹੋਏ ਤੇ ਚਲੋ ਬਈ ਸਰੀਰ ਨੂੰ ਮੁਕਾ ਦੇ, ਪਰ ਸਰੀਰ ਮੁਕਾਇਆ ਕਰਮ ਤਾਂ ਨਹੀਂ ਮੁੱਕ ਜਾਂਦੇ, ਫਿਰ ਕਿਤੇ ਜਾ ਕੇ ਜੰਮੇਗਾ ਔਰ ਇਹ ਬਦਕਿਸਮਤੀ ਉੱਥੇ ਵੀ ਨਾਲ ਰਹੇਗੀ। ਇਸ ਵਾਸਤੇ ਕੋਈ ਐਸਾ ਤਰੀਕਾ ਹੋਵੇ ਕਿ ਮੈਂ ਆਪਣੀ ਕਿਸਮਤ ਪਲਟਾ ਸਕਾਂ, ਮੈਂ ਆਪਣੇ ਬੁਰੇ ਲੇਖ ਮਿਟਾ ਕੇ ਤੇ ਇਹ ਉਜਲੇ ਲੇਖ ਕਰ ਲਵਾਂ। ਤਾਂ ਆਖਿਆ ਜੋ ਪ੍ਰਾਣੀ ਕਹੂੰ ਨਾ ਆਵਤ ਕਾਮ, ਸੰਤ ਪ੍ਰਸਾਦ ਵਾਂਕੋ ਜਪੀਏ ਨਾਮ। ਜੋ ਕਿਸੇ ਕੰਮ ਨਾ ਆ ਸਕਦਾ ਹੋਵੇ ਉਹ ਕੀ ਕਰੇ, ਉਹ ਢੇਰੀਆਂ ਨਾ ਢਾਏ, ਮਹਾਂਪੁਰਖਾਂ ਸੰਤਾਂ ਦੀ ਸੰਗਤ ਚ ਬਹਿ ਕੇ ਜਪੇ ਸ੍ਰੀ ਵਾਹਿਗੁਰੂ, ਉਸਦੀ ਕਿਸਮਤ ਚਮਕ ਪਏਗੀ, ਉੱਥੇ ਲੇਖ ਬਦਲ ਜਾਣਗੇ, ਨਵੇਂ ਲੇਖ ਲਿਖੇ ਜਾਣਗੇ। ਇਹ ਟਕਸਾਲ ਹੈ ਜਿੱਥੇ ਖੋਟਾ ਸਿੱਕਾ ਭੰਨ ਕੇ ਤੇ ਮੁੜ ਨਵਾਂ ਘੜਿਆ ਜਾਂਦਾ। ਗੜੀ ਹੈ ਸ਼ਬਦ ਸੱਚੀ ਟਕਸਾਲ, ਇਹ ਸੱਚੀ ਟਕਸਾਲ ਹੈ, ਔਰ ਸ਼ਬਦ ਦੇ ਨਾਲ ਇੱਥੇ ਸੁਰਤਾਂ ਕਰੀਆਂ ਜਾਂਦੀਆਂ। ਕਈ ਆਖਦੇ ਨੇ ਜੀ ਕਦੇ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ ਸਾਂ, ਹੁਣ ਤੇ ਐਸੀ ਗੁਰੂ ਦੀ ਕਿਰਪਾ ਆਪੇ ਜਾਗ ਆ ਜਾਂਦੀ ਹੈ, ਇਹ ਵਹੀ ਟਕਸਾਲ ਵਿੱਚ ਖੜੇ ਜੋਗ ਹੈ। ਕੋਈ ਆਖਦਾ ਮੈਨੂੰ ਤਾਂ ਇੱਕ ਮਾਲਾ ਫੇਰਨੀ ਮੁਸ਼ਕਿਲ ਸੀ, ਹੁਣ 6 ਮਾਲਾਂ ਫਿਰ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ। ਕੋਈ ਆਖਦਾ ਇੱਕ ਪੌੜੀ ਸੁਖਮਨੀ ਦੀ ਮੈਂ ਨਹੀਂ ਸਾਂ ਪੜ ਸਕਦਾ, ਹੁਣ 2-2 ਪਾਠ ਸੁਖਮਨੀ ਦੇ ਰੋਜ਼ ਕਰ ਲੈਂਦਾ। ਇਹ ਬਈ ਕੜੀ ਗਈ ਹੈ ਸੁਰਤ, ਔਰ ਇਹ ਟਕਸਾਲ ਜੋ ਹੋਈ, ਟਕਸਾਲ ਵਿੱਚ ਨਾ ਕੜਿਆ ਜਾਏਗਾ ਤਾਂ ਕਿੱਥੇ ਗੜੀ ਵੇਗਾ। ਇਸ ਵਾਸਤੇ ਸਾਹਿਬ ਆਖਦੇ ਨੇ ਤਿੱਤ ਜਾਏ ਬਈਏ ਸਤ ਸੰਗਤੀ ਤੂੰ ਕੜਿਆ ਜਾਏਗਾ। ਜੇ ਤੇਰੀ ਕਿਸਮਤ ਪੈੜੀ ਹੈ ਤਾਂ ਕਿਸਮਤ ਨੂੰ ਕੋਸਦਾ ਨਾ ਰਹੋ, ਬਲਕਿ ਸੰਗਤ ਵਿੱਚ ਆ ਜਾ, ਤੇਰੀ ਕਿਸਮਤ ਪਲਟ ਜਾਏਗੀ। ਕਿਉਂਕਿ ਸੰਗਤ ਉਹ ਟਕਸਾਲ ਹੈ ਜਿੱਥੇ ਸੂਕਰੀ ਸੇ ਕਾਮ ਦੇਣ, ਜਿੱਥੇ ਕੁੱਤੀ ਕਾਮ ਤੇਨ ਬਣ ਸਕਦੀ ਹੈ, ਸੂਰਨੀ ਕਾਮ ਤੇਨ ਬਣ ਸਕਦੀ ਹੈ, ਜਿੱਥੇ ਗੰਦੀ ਪੈੜੀ ਆਤਮਾ ਇਹ ਉੱਜਲ ਹੋ ਜਾਂਦੀ ਹੈ, ਜਿੱਥੇ ਪਾਪ ਕਰਨ ਵਾਲਾ ਨਿਤਨੇਮੀ ਪ੍ਰੇਮੀ ਰੱਬ ਦਾ ਰੂਪ ਬਣ ਜਾਂਦਾ ਹੈ। ਸਾਧ ਸਿੰਘ ਬੋਲੋ ਸ੍ਰੀ। ਇਹ ਉਹ ਕੁਠਾਲੀ ਹੈ ਜਿਸ ਕੁਠਾਲੀ ਵਿੱਚ ਪੈ ਕੇ ਤੇ ਇਹ ਆਪਣਾ ਖੋਟ ਫਿਰ ਛੱਡ ਦਿੰਦਾ, ਉਹ ਵਿੱਚੋਂ ਨਿਕਲ ਜਾਂਦਾ, ਪਿੱਛੇ ਕੀ ਰਹਿ ਜਾਂਦਾ, ਸੁੱਧ ਸੋਨਾ। ਉਸਦੀ ਕੀਮਤ ਹੋਰ ਹੈ, ਖੋਟ ਵਾਲੇ ਦੀ ਹੋਰ ਹੈ। ਸਾਧ ਸਿੰਘ ਬੋਲੋ ਸ੍ਰੀ। ਤਿੱਤ ਜਾਏ ਬਈਏ ਸਤ ਸੰਗਤੀ, ਐਸੀ ਸੰਗਤ ਵਿੱਚ ਜਾ ਕੇ ਨਿਤ ਬਹੋ, ਪਰ ਉੱਥੇ ਹੀ ਜਾਈ ਜਿੱਥੇ ਜਾ ਕੇ ਤੈਨੂੰ ਚਿੱਤ ਆਵੇ ਸ੍ਰੀ ਵਾਹ, ਕਿਉਂਕਿ ਤੇਰੇ ਜਪਣ ਨੇ ਤੇਰੀ ਕਿਸਮਤ ਪਲਟਣੀ ਹੈ, ਤੇਰੀ ਕਿਸਮਤ ਬਦਲ ਜਾਏਗੀ। ਤਾਂ ਬਿੱਲੀ ਨੇ ਸੋਚਿਆ ਕਿਸੇ ਖੂਹ ਵਿੱਚ ਛਾਲ ਮਾਰਦੇ ਹਾਂ ਫਿਰ ਕੀ ਹੋਏਗਾ, ਅਗਾਂ ਫਿਰ ਕਿਤੇ ਜਨਮ ਮਿਲੇਗਾ, ਇਹ ਪੈੜੇ ਕਰਮ ਮੁੜ ਮੇਰੇ ਨਾਲ ਰਹਿਣਗੇ, ਇਹ ਕਿਸੇ ਤਰ੍ਹਾਂ ਬਦਲੇ ਨਹੀਂ ਜਾ ਸਕਦੇ। ਤਾਂ ਪਤਾ ਲੱਗਾ ਜੇ ਮੈਂ ਨਾਮ ਜਪਾਂ, ਰਾਮ ਦੀ ਆਰਾਧਨਾ ਕਰਾਂ ਤਾਂ ਮੇਰੀ ਪੈੜੀ ਕਿਸਮਤ ਚੱਲ ਸਕਦੀ ਹੈ, ਉੱਜਲ ਹੋ ਸਕਦੀ ਹੈ। ਤਾਂ ਫਿਰ ਕੱਖਾਂ ਦੀ ਕੁੱਲੀ ਪਾ ਲਈ, ਬੇਰੀਆਂ ਦੇ ਬੇਰ ਚੁਣ ਕੇ ਖਾ ਲਵੇ ਤੇ ਰਾਮ ਰਾਮ ਜਪੇ। ਸੋਚਿਆ ਸਾਰਾ ਦਿਨ ਜਪਣ ਵਿੱਚ ਮਨ ਨਹੀਂ ਲੱਗਦਾ, ਜੇ ਕੁਝ ਸੇਵਾ ਮਿਲ ਜਾਂਦੀ ਸਿਮਰਨ ਦੇ ਨਾਲ, ਜੇ ਸੇਵਾ ਵੀ ਰਲ ਜਾਏ ਤਾਂ ਸਮਝੋ ਸੋਨੇ ਤੇ ਸੁਹਾਗਾ, ਮਨ ਬੜਾ ਛੇਤੀ ਟਲਦਾ। ਤਾਂ ਨੇੜੇ ਹੀ ਰਿਖੀ ਰਹਿੰਦੇ ਸਨ ਪੰਪਾ ਸਰ, ਰਿਖੀਆਂ ਦੀਆਂ ਚੁਗੀਆਂ ਸਨ, ਉੱਥੇ ਚਲੀ ਗਈ। ਜੀ ਮੈਨੂੰ ਹੁਕਮ ਦੇਵੋ ਤਾਂ ਮੈਂ ਤੁਹਾਡੀਆਂ ਚੌਂਪੜੀਆਂ ਅੱਗੇ ਝਾੜੂ ਦੇ ਜਾਇਆ ਕਰਾਂ। ਆਖਿਆ ਹੋਰ ਕੀ ਚਾਹੁੰਦੇ, ਮੁਫਤ ਦਾ ਸੇਵਾਦਾਰ ਮਿਲੇ ਦੇ ਜਾਇਆ ਕਰ। ਪਰ ਕੁਛ ਚਿਰ ਬਾਅਦ ਜਦੋਂ ਰਿਖੀਆਂ ਨੂੰ ਪਤਾ ਲੱਗਾ ਇਹ ਤਾਂ ਪੀਲਣੀ ਹੈ, ਤਾਂ ਉਹਨਾਂ ਨੇ ਦੂਰੋਂ ਦੂਰ ਕਰ ਦਿੱਤਾ, ਪੀਲਣੀ ਪਿੱਛੇ ਹਟ, ਅਸੀਂ ਤਾਂ ਪੁੱਲ ਵਿੱਚ ਤਾਂ ਇੱਥੋਂ ਝਾੜੂ ਦਿਵਾਉਂਦੇ ਰਹੇ, ਸਾਨੂੰ ਪਤਾ ਨਹੀਂ ਸੀ ਵੀ ਤੂੰ ਨੀਚ ਜਾਤ ਦੀ ਹੈ, ਇਸ ਵਾਸਤੇ ਤੂੰ ਸਾਡੀਆਂ ਚੁੱਗੀਆਂ ਦੇ ਨੇੜੇ ਨਾ ਆਇਆ ਕਰ, ਕਿਤੇ ਤੇਰਾ ਪਰਛਾਵਾਂ ਸਾਡੇ ਤੇ ਨਾ ਪੈ ਜਾਵੇ, ਕਿਉਂਕਿ ਅਸੀਂ ਕੁਲੀਨ ਹਾਂ, ਉੱਚੀ ਜਾਤ ਵਾਲੇ ਹਾਂ। ਤਾਂ ਬੀਲਣੀ ਰਹੋ ਪਈ, ਜ਼ਿੰਦਗੀ ਵਿੱਚ ਆਸਰਾ ਲੱਭਿਆ ਸੀ ਕਿ ਨਾਮ ਜਪਣ ਵਾਲਿਆਂ ਦੇ ਦਰ ਤੇ ਝਾੜੂ ਦੇ ਕੇ ਉਮਰ ਗੁਜ਼ਾਰ ਦਿਆਂਗੀ, ਉਹ ਆਸਰਾ ਵੀ ਗਿਆ ਮੇਰਾ, ਹੁਣ ਮੈਂ ਕੀ ਕਰਾਂ, ਕਿਸ ਅੱਗੇ ਫਰਿਆਦ ਕਰਾਂ। ਤਾਂ ਰਾਮ ਚੇਤੇ ਆਏ, ਸਰੋਤਾਂ ਪੈ ਰਹੀਆਂ ਸਨ ਵੀ ਰਾਮ ਜੀ ਆ ਰਹੇ ਹਨ। ਇਹ ਬਨਵਾਸ ਦਾ ਤਾਂ ਇੱਕ ਕੌਤਕ ਸੀ ਜੋ ਰਚਾਇਆ ਸੀ ਆਪਨੇ, ਅਸਲ ਵਿੱਚ ਤਾਂ ਇਸੇ ਵਾਸਤੇ ਆਉਣਾ ਸੀ, ਜਪਣ ਵਾਲੀਆਂ ਦੀਆਂ ਕਾਲਾਂ ਥਾਵੇਂ ਪਾਉਣੀਆਂ ਸਨ ਤੇ ਪਾਪੀਆਂ ਨੂੰ ਮਾਰਨਾ ਸੀ। ਸਰੋਤਾਂ ਸਨ ਵੀ ਰਾਮ ਜੀ ਆ ਰਹੇ ਹਨ, ਤਾਂ ਪੀਲਣੀ ਬਹਿ ਗਈ ਬੂਹਾ ਬੰਦ ਕਰਕੇ, ਅੱਛਾ ਰਾਮ ਜੀ ਆਉਣਗੇ ਤਾਂ ਉਹਨਾਂ ਅੱਗੇ ਦੁੱਖ ਪੋਲਾਂਗੀ, ਹੋਰ ਕਿਸ ਨੂੰ ਆਖਾਂ। ਸਾਹਿਬ ਆਖਦੇ ਨੇ ਜੀ ਕੀ ਬਿਰਥਾ, ਜੀ ਕੀ ਬਿਰਥਾ ਹੋਏ ਸੋ ਗੁਰ ਪਏ ਅਰਦਾਸ ਕਰ, ਕੋਈ ਵੀ ਤੇਰੇ ਜੀ ਦੀ ਬਿਰਥ ਹੈ ਤੂੰ ਆਪਣੇ ਗੁਰੂ ਨੂੰ ਆਖ, ਗੁਰੂ ਅੱਗੇ ਕਹੋ ਜੀ ਆਪਣੀ ਬਿਰਥਾ, ਕਹੋ ਅਵਰਾ ਪੈ ਤੋ ਆਗੇ ਆਪਣੀ ਬਿਰਥਾ ਬਹੁਤ ਬਹੁਤ ਗੱਡਾਸਾ, ਤੂੰ ਜਿਨ੍ਹਾਂ ਅੱਗੇ ਜਾ ਕੇ ਦੁੱਖ ਫੋਲੇਂਗਾ ਉਹ ਤਾਂ ਆਪ ਦੁਖੀ ਹਨ। ਤੂੰ ਜੇ ਆਪਣੀ ਬਿਰਥਾ ਕਹਿਣੀ ਹੈ ਤਾਂ ਗੁਰੂ ਅੱਗੇ ਕਹੋ। ਰਾਮ ਜੀ ਆਉਣਗੇ ਤਾਂ ਆਪਣੀ ਬਿਰਥਾ ਕਹਾਂਗੀ। ਰਾਮ ਜੀ ਆ ਗਏ, ਮਿਲਣੀ ਦੀ ਚੁੱਗੀ ਦੇ ਬੂਹੇ ਬਾਹਰ ਆਣ ਕੇ ਖੜੋਤੇ ਤੇ ਵੱਜ ਦਿੱਤੀ, ਪੀਲਣੀ ਬੂਹਾ ਤਾਂ ਖੋਲ। ਆਵਾਜ਼ ਕੰਨੀ ਪਈ, ਕੋਈ ਮੇਰਾ ਨਾਂ ਲੈ ਕੇ ਆਖਦਾ ਬੂਹਾ ਖੋਲ, ਕਿਉਂਕਿ ਇਸ ਰਾਹ ਤੇ ਕੋਈ ਪਰਦੇਸੀ ਲੰਘਦਾ ਆਉਂਦਾ ਜਾਂਦਾ, ਕਿਸੇ ਨੂੰ ਪਾਣੀ ਦਾ ਘੁੱਟ ਲੋੜ ਹੈ ਤਾਂ ਇੱਥੇ ਆਉਂਦਾ ਹੈ, ਕਿਸੇ ਨੂੰ ਵਿਸਰਾਮ ਦੀ ਲੋੜ ਹੈ ਤਾਂ ਆਉਂਦਾ ਹੈ, ਪਿਲਣੀ ਦਾ ਘਰ ਨਹੀਂ ਇਹ ਤਾਂ ਮੁਸਾਫਰਖਾਨਾ। ਅਸੀਂ ਤੇ ਘਰ ਬਣਾ ਲਏ ਨਾ ਆਪਣੇ ਬਈਏ, ਮੇਰਾ ਘਰ ਹੈ ਦੂਜਾ ਕਿਉਂ ਆਵੇ। ਪਰ ਜੋ ਰਾਮ ਜਪਣ ਵਾਲੇ ਹਨ, ਜੋ ਸਾਈਂ ਦੀਆਂ ਦਾਤਾਂ ਸਮਝਦੇ ਹਨ, ਉਹ ਜਾਣਦੇ ਹਨ ਕਿ ਮੇਰੇ ਇਕੱਲੇ ਦੀ ਨਹੀਂ ਇਹ ਤਾਂ ਸਭਨਾ ਵਾਸਤੇ ਹੈ। ਕੋਈ ਵਰਸਾ ਜਾ, ਆ ਜਿਵੇਂ ਵਾਹਿਗੁਰੂ ਨੇ ਸੂਰਜ ਬਣਾਇਆ ਸਭਨਾ ਵਾਸਤੇ, ਚੰਨ ਬਣਾਇਆ ਸਭਨਾ ਵਾਸਤੇ। ਕੋਈ ਆਖਦਾ ਹੈ ਸੂਰਜ ਮੇਰਾ ਹੈ ਚੰਨ ਮੇਰਾ, ਇਹ ਪੌਣ ਬਣਾਈ ਹੈ ਸਾਰਿਆਂ ਵਾਸਤੇ। ਤਾਂ ਜੋ ਵਾਹਿਗੁਰੂ ਦੇ ਪਿਆਰੇ ਹਨ ਉਹ ਸਮਝਦੇ ਹਨ ਕਿ ਵਾਹਿਗੁਰੂ ਦਾ ਦਿੱਤਾ ਜੋ ਕੁਝ ਹੈ ਇਹ ਸਭਨਾ ਵਾਸਤੇ ਹੈ, ਇਕੱਲੇ ਵਾਸਤੇ ਨਹੀਂ। ਕੋਈ ਲੋੜਵੰਦ ਆਵੇ ਵਰਸਾ ਜਾਵੇ, ਜਾਪਦਾ ਕੋਈ ਪਰਦੇਸੀ ਮੇਰੇ ਬੂਹੇ ਤੇ ਆਇਆ, ਪਰ ਮੈਂ ਤਾਂ ਪ੍ਰਤਿਗਿਆ ਕਰਕੇ ਅੱਜ ਬੈਠੀ ਹਾਂ ਕਿ ਰਾਮ ਜੀ ਨੂੰ ਬੂਹਾ ਖੋਲਾਂਗੀ, ਹੋਰ ਕਿਸੇ ਨੂੰ ਨਹੀਂ। ਤਾਂ ਮੁੜ ਆਵਾਜ਼ ਆਈ, ਪੀਲਣੀ ਬੂਹਾ ਤਾਂ ਖੋਲ। ਪੀਲਣੀ ਰਹਿ ਪਈ, ਉਹ ਰਾਹੀ ਉਹ ਪਰਦੇਸੀ, ਮੈਂ ਤਾਂ ਕਦੀ ਬੂਹਾ ਬੰਦ ਹੀ ਨਹੀਂ ਸੀ ਕੀਤਾ, ਪਰ ਅੱਜ ਮੈਂ ਬੂਹਾ ਨਹੀਂ ਖੋਲ ਸਕਦੀ, ਕਿਉਂ ਮੈਂ ਪ੍ਰਤਿਗਿਆ ਕਰ ਬੈਠੀ ਹਾਂ। ਇਸੇ ਤਰ੍ਹਾਂ ਜਿਵੇਂ ਭਾਈ ਰੂਪਾ ਤੇ ਭਾਈ ਸਾਧੂ ਲੱਕੜੀਆਂ ਲੈਣ ਵਾਸਤੇ ਗਏ ਪਿਓ ਪੁੱਤਰ, ਇਹ ਲੰਬੀ ਕਥਾ ਹੈ। ਭਾਈ ਸਾਧੂ ਇਹ ਸਰਵਰੀਆ ਸੀ, ਗੁਰੂ ਘਰ ਨੂੰ ਮੰਨਦਾ ਨਹੀਂ ਸੀ, ਪਰ ਬਖਸ਼ਿਸ਼ ਹੋ ਗਈ ਵਿਆਹ ਕੇ ਜਿਸ ਵੇਲੇ ਡੋਲੀ ਲਈ ਆਉਂਦਾ ਹੈ, ਜਿਸ ਨਾਲ ਵਿਆਹ ਹੋਇਆ ਉਹ ਸਿੱਖ ਦੀ ਲੜਕੀ, ਉਹ ਗੁਰੂ ਗੁਰੂ ਜਪਣ ਵਾਲੀ ਡੋਲੀ ਜਿਸ ਵੇਲੇ ਲੈ ਕੇ ਆ ਰਿਹਾ ਤੇ ਰਸਤੇ ਵਿੱਚ ਇੱਕ ਪਾਸੇ ਕੀਰਤਨ ਹੋ ਰਿਹਾ, ਉਸਦੇ ਕੰਨੀ ਆਵਾਜ਼ ਪਈ, ਸੋਚਿਆ ਕੀਰਤਨ ਹੋ ਰਿਹਾ ਔਰ ਮੈਂ ਕੋਲੋਂ ਦੀ ਲੰਘ ਜਾਵਾਂ, ਸਾਨੂੰ ਤਾਂ ਕੱਡੇ ਦੀ ਸਰਦਾਨੀ ਨਾ ਆਈ, ਤੇ ਭਾਗ ਵੀ ਸਰਦਾਵਾਨਾਂ ਨੂੰ ਲੱਗਦੇ ਹਨ। ਉਹ ਨਵੀਂ ਵਿਆਹੀ ਡੋਲੀ ਵਿੱਚ ਬੈਠੀ ਜਿਸ ਵੇਲੇ ਕੰਨਾਂ ਵਿੱਚ ਪਈ ਸਰੋਤ, ਤੇ ਸੋਚਿਆ ਹੁਣ ਕੀਰਤਨ ਨੂੰ ਕੰਡ ਕਰਕੇ ਲੰਘ ਜਾਵਾਂ, ਪਰ ਜੇ ਮੈਂ ਆਖਾਂ ਮੈਂ ਕੀਰਤਨ ਵਿੱਚ ਜਾਣਾ ਤਾਂ ਖਬਰ ਨਹੀਂ ਇਹ ਕੀ ਸਮਝਣਗੇ, ਘਰਵਾਲਾ ਸੁਣਿਆ ਇਸ ਪਾਸੇ ਦਾ ਹੈ ਹੀ ਨਹੀਂ, ਤਾਂ ਮੈਂ ਕੀ ਕਰਾਂ। ਸੋਚ ਸੋਚ ਕੇ ਉਸਨੇ ਕਾਰਾਂ ਨੂੰ ਆਖਿਆ ਜਰਾ ਕਿ ਮੇਰਾ ਡੋਲਾ ਰੱਖ ਦਿਓ। ਉਹਨਾਂ ਸੋਚਿਆ ਵੀ ਸ਼ਾਇਦ ਕੋਈ ਜ਼ਰੂਰੀ ਕਿਧਰੇ ਜਾਣਾ ਹੋਵੇ, ਉਹਨਾਂ ਨੇ ਡੋਲਾ ਰੱਖਿਆ, ਇਹ ਡੋਲੇ ਚੋਂ ਬਾਹਰ ਨਿਕਲੀ। ਇੱਕ ਵਾਰੀ ਪਤੀ ਵੱਲ ਤੱਕਿਆ, ਇੱਕ ਪਾਸੇ ਖੜੋਤਾ, ਨਮਸਕਾਰ ਕੀਤੀ ਤੇ ਫਿਰ ਤੁਰ ਪਈ। ਉਹਨੇ ਸੋਚਿਆ ਆ ਜਾਂਦੀ ਹੈ ਹੁਣ, ਉਹ ਤੁਰਦੀ ਤੁਰਦੀ ਕਿੱਥੇ ਪਹੁੰਚੀ ਜਿੱਥੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਦੀਵਾਨ ਲਾਈ ਬੈਠੇ ਸਨ। ਗਈ ਤੇ ਜਾ ਮੱਥਾ ਟੇਕਿਆ, ਚਰਨਾਂ ਤੇ ਡੈ ਪਈ, ਉਹ ਗਰੀਬ ਨਿਵਾਜ ਆ ਬੇਟੀ ਤੂੰ, ਤੇਰੇ ਕੱਪੜਿਆਂ ਤੋਂ ਜਾਪਦਾ ਪੁੱਤਰੀ ਕਿ ਜਿਵੇਂ ਤੇਰਾ ਅੱਜ ਵਿਆਹ ਹੋਇਆ। ਜੀ ਮੇਰੇ ਗੁਰੂ ਪਿਤਾ, ਮੇਰਾ ਅੱਜੋ ਹੀ ਵਿਆਹ ਹੋਇਆ। ਤੇ ਬੇਟੀ ਜਿਸ ਤੇ ਲੜ ਲੱਗੀ ਹੈ ਉਹ ਕੇ ਦੂਰ ਖੜੋਤਾ, ਉਹਨੂੰ ਨਾਲ ਨਹੀਂ ਲਿਆਈ ਜੀ, ਉਹਨੇ ਆਉਣਾ ਹੀ ਨਹੀਂ, ਉਹ ਤਾਂ ਸਰਵਰੀਆ ਹੈ। ਸਰਵਰੀਏ ਤੇ ਸਿੱਖ ਦਾ ਕੀ ਮੇਲ, ਬਾਦਸ਼ਾਹ ਤੂੰ ਜਾਣ ਜਿਵੇਂ ਸੰਜੋਗ ਬਣਾਏ ਨੇ, ਮੈਂ ਤਾਂ ਲਿਖੇ ਨਹੀਂ, ਲਿਖੇ ਹੀ ਤੂੰ ਤੇ ਪੁਗਾਏ ਹੀ ਤੂੰ ਤੇ ਪੁੱਛਦਾ ਹੀ ਤੂੰ ਹੈ। ਤੇ ਪੁੱਤਰੀ ਹੁਣ ਤੂੰ ਕੀ ਚਾਹੁੰਦੀ ਹੈ? ਗੁਰੂ ਪਿਤਾ ਮੈਂ ਇਹ ਚਾਹੁੰਦੀ ਹਾਂ ਮੇਰੇ ਘਰ ਵਿੱਚ ਸਿੱਖੀ ਦਾ ਬੂਟਾ ਲੱਗੇ, ਜਿਸ ਘਰ ਵਿੱਚ ਮੈਂ ਜਾ ਰਹੀ ਹਾਂ ਮੈਂ ਉੱਥੇ ਸਿੱਖੀ ਨਾਲ ਲੈ ਜਾਵਾਂ। ਇੱਧਰ ਉਡੀਕਦੇ ਨੂੰ ਕੁਛ ਦੇਰ ਹੋ ਗਈ, ਸੋਚਦਾ ਕਿੱਧਰ ਗਈ, ਪਹਿਲੇ ਤਾਂ ਮਨ ਵਿੱਚ ਕਈ ਸੰਸੇ ਆਏ, ਬਹਾਨਾ ਪਾ ਕੇ ਖਬਰੇ ਕਿੱਧਰ ਵੱਜ ਗਈ, ਘਰਾਂ ਨੂੰ ਪੁੱਛਿਆ ਜੀ ਇਸ ਪਾਸੇ ਗਈ ਹੈ, ਹੌਲੀ ਹੌਲੀ ਤੁਰ ਪਿਆ ਉਸ ਪਾਸੇ, ਤੇ ਤੁਰਦਾ ਤੁਰਦਾ ਉਹ ਵੀ ਉੱਥੇ ਆਣ ਪਹੁੰਚਿਆ ਜਿੱਥੇ ਉਹ ਗੁਰੂ ਦੇ ਚਰਨਾਂ ਤੇ ਪਈ ਹੈ, ਤੇ ਸਾਹਿਬ ਦਾ ਸੋਹਣਾ ਸੱਜਾ ਹੱਥ ਸਿਰ ਤੇ ਹੈ, ਤੇ ਕਹਿ ਰਹੇ ਹਨ ਬੇਟੀ ਜੋ ਜਪਣ ਵਾਲੇ ਹਨ ਮੈਂ ਉਹਨਾਂ ਦੀ ਭਾਵਨਾ ਟਾਲ ਨਹੀਂ ਸਕਦਾ, ਪਰ ਹੁਣ ਤੇਰਾ ਪਤੀ ਵੀ ਆ ਗਿਆ ਉਹਨੂੰ ਵੀ ਸੱਦ ਲੈ। ਮੇਰਾ ਪਤੀ ਵੀ ਆ ਗਿਆ ਕਿੱਥੇ, ਅੱਖਾਂ ਪਰਚ ਕੇ ਵੇਖਿਆ ਤਾਂ ਪਿੱਛਾ ਖੜੋਤਾ ਸੀ। ਹੱਥ ਜੋੜ ਬੋਲੀ, ਜੇ ਫਿਰ ਆ ਗਏ ਹੋ ਬੂਹੇ ਤੱਕ ਤੇ ਅੰਦਰ ਵੀ ਆ ਜਾਓ, ਦਰਗਾਹ ਦੇ ਬਾਹਰ ਕਿਉਂ ਖੜੋਤੇ ਹੋ, ਅੰਦਰ ਆ ਜਾਓ। ਜਿਸ ਵੇਲੇ ਆਇਆ ਅੰਦਰ ਤੇ ਗੁਰੂ ਸੱਚੇ ਪਾਤਸ਼ਾਹ ਨੇ ਕੀਤੀ ਨਦਰ ਤੇ ਉਹ ਵੀ ਚਰਨਾਂ ਤੇ ਡੇ ਪਿਆ। ਮੇਰੀਆਂ ਪਿਛਲੀਆਂ ਭੁੱਲਾਂ ਮਾਫ ਕਰੋ, ਮੈਨੂੰ ਆਪਣੇ ਚਰਨ ਹੀ ਲਾਓ। ਸਾਹਿਬ ਮੇਹਰਾਂ ਦੇ ਘਰ ਵਿੱਚ ਆਏ, ਦੋਵਾਂ ਦੇ ਸਿਰ ਤੇ ਹੱਥ ਰੱਖਿਆ, ਆਖਿਆ ਤੁਹਾਡੇ ਘਰ ਦਰਗਾਹ ਦਾ ਬਖਸ਼ਿਆ ਆਏਗਾ, ਜੋ ਸਿੱਖੀ ਫੈਲਾਏਗਾ, ਸਿੱਖੀ ਦੇ ਬਾਗ ਲਾਏਗਾ। ਬਖਸ਼ਿਸ਼ਾਂ ਲੈ ਕੇ ਗਏ, ਹਜ਼ੂਰ ਨੇ ਆਖਿਆ ਨਾਮ ਰੱਖਣਾ ਰੂਪਾ। ਉਹ ਭਾਈ ਸਾਧੂ ਤੇਰੇ ਘਰ ਰੂਪਾ ਆਏਗਾ, ਜਿਸਦੀ ਆਤਮਾ ਬੜੀ ਰੂਪਵਾਨ ਹੋਵੇਗੀ। ਇਹ ਫਿਰ ਜੋੜੀ ਜਿਸ ਵੇਲੇ ਘਰ ਗਈ ਸਿੱਖੀ ਦਾ ਦਾਨ ਲੈ ਕੇ, ਤਾਂ ਸਮਾਂ ਪਾ ਕੇ ਇਹਨਾਂ ਦੇ ਘਰ ਰੂਪਾ ਜੰਮਿਆ। ਇਹ ਦੋਵੇਂ ਹੁਣ ਲੱਕੜੀਆਂ ਲੈਣ ਜਾਂਦੇ ਹਨ, ਪਿਓ ਪੁੱਤਰ ਨਾਲ ਲੈ ਜਾਂਦੇ ਨੇ ਪਾਣੀ, ਕਿਉਂਕਿ ਗਰਮੀ ਦੀ ਰੁੱਤ ਹੈ, ਦੁਪਹਿਰ ਦਾ ਵੇਲਾ, ਜਦ ਪਿਆਸ ਲੱਗਦੀ ਹੈ ਪਾਣੀ ਪੀ ਲੈਂਦੇ ਹਨ। ਇੱਕ ਦਿਨ ਸਾਧੂ ਨੇ ਆਖਿਆ ਰੂਪਿਆ, ਹਾਂ ਪਿਤਾ ਜੀ, ਪਾਣੀ ਤਾਂ ਲਿਆ, ਪਿਆਸ ਲੱਗੀ ਹੈ। ਉਹ ਜਿਸ ਵੇਲੇ ਪਾਣੀ ਜਾ ਕੇ ਦੇਖਿਆ, ਉਹ ਕੱਪੜੇ ਦੀ ਕੂਣੀ ਹੁੰਦੀ ਹੈ, ਜਾਂਦੇ ਆ ਜੰਡ ਨਾਲ ਲਟਕਾ ਦੇਵਣ, ਉਹਨੂੰ ਤੱਤੀ ਵਾਹ ਵੀ ਲੱਗੇ ਤਾਂ ਪਾਣੀ ਠੰਡਾ ਹੋ ਜਾਂਦਾ। ਜਿਸ ਵੇਲੇ ਉਹਨੇ ਜਾ ਕੇ ਪਾਣੀ ਦੀ ਕੂਨੀ ਨੂੰ ਹੱਥ ਲਾਇਆ ਤੇ ਪਾਣੀ ਠੰਡਾ, ਉਸਦੇ ਜੀ ਵਿੱਚ ਆਈ ਪਹਿਲਾਂ ਪਾਣੀ ਸੱਚੇ ਪਾਤਸ਼ਾਹ ਪੀਵਣ, ਤਾਂ ਪਾਣੀ ਅਸੀਂ ਪੀਵੀ, ਕਿਉਂਕਿ ਪਾਣੀ ਬਹੁਤ ਠੰਡਾ ਹੈ, ਏਡਾ ਠੰਡਾ ਪਾਣੀ ਜੇ ਗੁਰੂ ਪੀਵੇ ਤੇ ਸੀਤ ਪ੍ਰਸ਼ਾਦ ਬਖਸ਼ੇ। ਪਿਓ ਨੇ ਆਵਾਜ਼ ਦਿੱਤੀ, ਰੁਪਿਆ ਲਿਆ ਨਾ ਪਾਣੀ। ਆਇਆ ਤੇ ਨਿੱਕੇ ਨਿੱਕੇ ਹੱਥ ਜੋੜ ਬੋਲਿਆ, ਪਿਤਾ ਜੀ ਇੱਕ ਖਿਆਲ ਆਇਆ। ਦੱਸ ਪੁੱਤਰ ਕਿਹੜਾ? ਪਾਣੀ ਬੜਾ ਠੰਡਾ, ਫਿਰ ਲਿਆ ਨਾ ਪਿਲਾ। ਪਿਤਾ ਮੇਰਾ ਜੀ ਕਰਦਾ ਪਹਿਲਾਂ ਪਾਣੀ ਛੇਵੇਂ ਪਾਤਸ਼ਾਹ ਪੀਵਣ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਾਣੀ ਪੀਵਣ, ਫਿਰ ਅਸੀਂ ਪੀਵੀਏ। ਤੇ ਉਹਨੇ ਪੁੱਤਰ ਨੂੰ ਗੱਲ ਨਾਲ ਲਾ ਲਿਆ, ਕਿੱਡੀ ਵੱਡੀ ਗੱਲ ਕੀਤੀ, ਉਮਰ ਦਾ ਭਾਵੇਂ ਛੋਟਾ ਹੈ ਪਰ ਤੇਰੀ ਭਾਵਨਾ ਕਿੱਡੀ ਵੱਡੀ ਹੈ, ਇਹ ਮੈਂ ਅੱਜ ਜਾਣੇ। ਠੀਕ ਹੈ ਬੇਟਾ, ਪਾਣੀ ਪਹਿਲਾਂ ਗੁਰੂ ਪੀਵੇਗਾ, ਪਿੱਛੋਂ ਅਸੀਂ ਪੀਵਾਂਗੇ। ਲੱਕੜੀਆਂ ਕੱਟਦੇ ਰਹੇ, ਮੁੜ ਪਿਆਸ ਲੱਗੀ ਤੇ ਘਬਰਾ ਕੇ ਪਾਣੀ ਕੋਲ ਆਏ, ਪਰ ਨਾਲ ਹੀ ਚੇਤਾ ਆ ਗਿਆ ਪਾਣੀ ਪਹਿਲਾਂ ਗੁਰੂ ਪੀਵੇ। ਅਖੀਰ ਪਾਣੀ ਨਾ ਪੀਤਾ, ਗੁਰੂ ਗੁਰੂ ਅਰਾਧ ਦੇ ਬੇਹੋਸ਼ ਹੋ ਗਏ। ਛੇਵੇਂ ਪਾਤਸ਼ਾਹ ਕੌੜਾ ਭਜਾ ਕੇ ਆਏ ਦੁਪਹਿਰ, ਜਿਸ ਵੇਲੇ ਆਏ ਇੱਕ ਇੱਧਰ ਪਿਆ ਇੱਕ ਉੱਧਰ ਪਿਆ। ਹਜ਼ੂਰ ਨੇ ਆਵਾਜ਼ ਦਿੱਤੀ, ਉਹ ਭਾਈ ਰੂਪਾ, ਉਹ ਭਾਈ ਸਾਧੂ, ਮੈਨੂੰ ਬੜੀ ਪਿਆਸ ਲੱਗੀ ਹੈ, ਉੱਠੋ ਭਾਈ ਮੈਨੂੰ ਪਾਣੀ ਪਿਲਾਓ। ਤੋ ਬੇਸੁਰਤੀ ਵਿੱਚ ਹੀ ਕਹਿੰਦੇ ਨੇ, ਉਹ ਰਾਹੀ ਉਹ ਮੁਸਾਫਰ, ਪਾਣੀ ਦੀ ਕਿਹੜੀ ਗੱਲ ਸੀ, ਅਸੀਂ ਦੁੱਧ ਦਾ ਕਟੋਰਾ ਭਰ ਕੇ ਹਾਜ਼ਰ ਕਰਦੇ, ਪਰ ਅੱਜ ਅੱਜ ਤਾਂ ਬਾਈ ਪ੍ਰਤਿਗਿਆ ਹੈ, ਪਹਿਲਾਂ ਪਾਣੀ ਗੁਰੂ ਪੀਵੇਗਾ, ਫਿਰ ਪਾਣੀ ਕੋਈ ਹੋਰ ਪੀਵੇਗਾ। ਬਸ ਸਦਕੇ ਪਿਲਾਉਣ ਵਾਲੇ ਬੇਸੁਰਤ ਹਨ, ਪੀਣ ਵਾਲਾ ਖਬਰੇ ਕਿੱਥੋਂ ਆਇਆ ਹੈ, ਔਰ ਮੰਗਦਾ ਪਾਣੀ ਪਿਲਾਓ ਤੇ ਪਏ ਜਵਾਬ ਦਿੰਦੇ ਹਨ, ਪਾਣੀ ਪਹਿਲਾਂ ਗੁਰੂ ਪੀਵੇਗਾ। ਜਰਾ ਹੋਰ ਨੇੜੇ ਹੋ ਗਏ, ਭਾਵਨਾ ਵੱਡੀ ਵੇਖ ਕੇ ਹੋਰ ਨੇੜੇ ਹੋ ਗਏ, ਜਿੱਡੀ ਵੱਡੀ ਭਾਵਨਾ ਹੁੰਦੀ ਜਾਏਗੀ ਗੁਰੂ ਨੇੜੇ ਹੁੰਦਾ ਜਾਏਗਾ। ਨੇੜੇ ਹੋ ਗਏ, ਹੋਰ ਨੇੜੇ ਹੋ ਗਏ, ਇਤਨਾ ਨੇੜੇ ਹੋ ਗਏ ਕਿ ਦੋਵਾਂ ਦੇ ਸਿਰ ਆਪਣੇ ਗੋਡਿਆਂ ਤੇ ਰੱਖ ਲੈ, ਕਦੇ ਇਹਦੇ ਵੱਲ ਤੱਕਦੇ ਨੇ ਕਦੇ ਇਹਦੇ ਵੱਲ ਤੱਕਦੇ ਨੇ, ਬਈ ਮੈਨੂੰ ਪਿਆਸ ਲੱਗੀ ਹੈ, ਉੱਠੋ ਬਈ ਪਾਣੀ ਤਾਂ ਪਿਲਾਓ, ਜੇ ਪਾਣੀ ਪਹਿਲਾਂ ਗੁਰੂ ਪੀਵੇਗਾ। ਫਿਰ ਆਵਾਜ਼ ਦਿੱਤੀ, ਜਿਸ ਦੀ ਆਰਾਧਨਾ ਕਰ ਕਰਕੇ ਬੇਸੁਰਤ ਹੋ ਰਹੇ ਹੋ, ਜਿਸ ਨੂੰ ਪਾਣੀ ਪੀਣ ਵਾਸਤੇ ਐਡੀ ਦੂਰੋਂ ਸੱਦਿਆ ਜੇ, ਉਹ ਪਾਣੀ ਪਾਣੀ ਪਿਆ ਕਰਦਾ, ਗੁੱਟ ਮੇਰੇ ਮੂੰਹ 'ਚ ਪਾਣੀ ਦਾ ਪਾਓ, ਮੈਂ ਘਬਰਾਇਆ ਹੋਇਆ। ਹੈ ਜਿਹਦੀ ਆਰਾਧਨਾ ਕੀਤੀ ਹੈ ਉਹੀ ਪਾਣੀ ਮੰਗ ਰਿਹਾ। ਅੱਜ ਖੁੱਲੀਆਂ ਅੱਖਾਂ ਗੁਰੂ ਨੂੰ ਪਛਾਣ ਲਿਆ ਕਿ ਸੱਚਮੁੱਚ ਛੇਵਾਂ ਪਾਤਸ਼ਾਹ। ਦੋਵੇਂ ਸਾਵਧਾਨ ਹੋ ਬੈਠੇ, ਗਰੀਬ ਨਿਵਾਜ ਇਸ ਵੇਲੇ ਕਿੱਥੋਂ? ਆਖਿਆ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ, ਮੈਂ ਤਾਂ ਆਰਾਧਨਾ ਵਿੱਚ ਆ, ਕੋਈ ਅਰਾਧੇ ਮੈਂ ਹਾਜ਼ਰ ਹਾਂ, ਉੱਠੋ ਪਾਣੀ ਪੀਓ। ਨਹੀਂ ਪਾਤਸ਼ਾਹ, ਜੇ ਆਇਓ ਤਾਂ ਹੁਣ ਪਾਣੀ ਪਹਿਲਾਂ ਆਪ ਪੀਓ। ਤਾਂ ਸੱਚੇ ਪਾਤਸ਼ਾਹ ਨੇ ਆਪਣੇ ਦੋਵੇਂ ਹੱਥ ਬੁੱਕ ਬਣਾ ਕੇ ਮੂੰਹ ਨਾਲ ਲਾ ਲਿਆ, ਭਾਈ ਰੂਪਾ ਪਾ ਪਾਣੀ। ਰੂਪੇ ਨੇ ਆਪਣੇ ਪਿਤਾ ਵੱਲ ਤੱਕਿਆ, ਪਿਤਾ ਜੀ ਤੁਸੀਂ ਵੱਡੇ ਹੋ ਨਾ, ਇਹ ਵਡਿਆਈ ਤੁਹਾਨੂੰ ਮਿਲੇ। ਤੁਸੀਂ ਸੱਚੇ ਪਾਤਸ਼ਾਹ ਨੂੰ ਜਲ ਪਿਲਾਓ ਤਾਂ ਪਿਤਾ ਨੇ ਆਖਿਆ, ਨਹੀਂ ਬੇਟਾ ਵੱਡਾ ਤੂੰ ਹੈ, ਮੈਂ ਵੱਡਾ ਨਹੀਂ। ਮੈਂ ਤਾਂ ਬਹੁਤ ਉਮਰ ਗੁਜ਼ਾਰੀ ਆ ਸਰਵਰ ਨੂੰ ਪੂਜ ਪੂਜ ਕੇ, ਤੇ ਤੂੰ ਤਾਂ ਜੰਮਣ ਤੋਂ ਪਹਿਲਾਂ ਦਾ ਸਿੱਖ ਹੈ, ਤੂੰ ਤਾਂ ਆਇਆ ਹੀ ਇਹਨਾਂ ਦੇ ਵਰਦਾਨ ਨਾਲ ਹੈ, ਇਸ ਵਾਸਤੇ ਵੱਡਾ ਤੂੰ ਹੈ। ਕੋਈ ਕਦਬੁੱਤ ਵੱਡਾ ਨਹੀਂ ਹੁੰਦਾ, ਵੱਡਾ ਸਿਦਕ ਹੈ ਜਿਸ ਨੂੰ ਵਾਹਿਗੁਰੂ ਬਖਸ਼ ਦੇਵੇ। ਸੱਚੇ ਪਾਤਸ਼ਾਹ ਨੇ ਆਖਿਆ ਦੋਵੇਂ ਪਿਲਾਓ, ਦੋਵੇਂ ਪਿਓ ਪੁੱਤਰ ਕੂਨੀ ਲਿਆਏ। ਸੱਚੇ ਪਾਤਸ਼ਾਹ ਨੂੰ ਜਲ ਪਿਲਾਇਆ ਤੇ ਫਿਰ ਹਜ਼ੂਰ ਨੇ ਉਹ ਕੂਨੀ ਆਪ ਲੈ ਲਈ, ਲਓ ਮੇਰੇ ਬੱਚੇ ਹੁਣ ਤੁਸੀਂ ਪੀਓ। ਫਿਰ ਵਾਰੀ ਵਾਰੀ ਦੋਵਾਂ ਨੂੰ ਪਿਲਾਇਆ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਹ ਉਸਦਾ ਬਿਰਧ ਹੈ, ਤੋ ਐਸਾ ਹੀ ਬਿਰਧ ਪਛਾਣ ਕੇ ਰਾਮ ਜੀ ਆ ਗਏ, ਆਵਾਜ਼ ਦਿੱਤੀ ਪੀਲਣੀ ਬੂਆ ਖੋਰ, ਪਰ ਪੀਣ ਨਹੀਂ ਸਮਝਦੀ ਆ, ਕੋਈ ਰਾਹੀ ਹੈ, ਕੋਈ ਮੁਸਾਫਰ ਹੈ। ਕਹਿਣ ਲੱਗੀ ਉਹ ਰਾਹੀ ਮੁਸਾਫਰ, ਅੱਜ ਤਾਂ ਬੂਆ ਰਾਮ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਖੋਲਣਾ। ਤਾਂ ਰਾਮ ਜੀ ਨੇ ਅੰਦਰੋਂ ਜਾ ਕੇ ਆਵਾਜ਼ ਦਿੱਤੀ ਪੀਲਣੀ, ਜਿਸ ਦੀਆਂ ਰਾਹਾਂ ਪਈ ਤੱਕਣੀ ਹੈ ਉਹ ਤੇਰੇ ਬੂਹੇ ਅੱਗੇ ਖੜੋਤਾ ਹੈ। ਜਿਸ ਵੇਲੇ ਫੀਲਣੀ ਦੀ ਤ੍ਰਬੁਕਿਆ ਖੁੱਲੀ ਤਾਂ ਕੀ ਤੱਕਿਆ, ਰਾਮ ਜੀ ਖੜੋਤੇ ਹਨ। ਅੰਦਰ ਲੈ ਗਈ, ਕੁਸ਼ਾ ਦਾ ਆਸਨ ਵਿਛਾਇਆ, ਉੱਤੇ ਬਿਠਾਇਆ। ਰਾਮ ਜੀ ਕਹਿਣ ਲੱਗੇ, ਫੀਲਣੀ ਬੜੀ ਭੁੱਖ ਲੱਗੀ ਹੈ। ਸਤ ਵਚਨ, ਜਿਵੇਂ ਜਿਵੇਂ ਬੇਰ ਲਿਆਉਂਦੀ ਸੀ ਨਾ, ਭੋਗ ਦੇ ਬੇਰ ਵੱਖਰੇ ਰੱਖਦੀ ਜਾਂਦੀ ਸੀ। ਅਸੀਂ ਕਦੇ ਭੋਗ ਲਵਾਇਆ, ਕੋਈ ਚੀਜ਼ ਆਈ ਪਸ਼ੂਆਂ ਵਾਂਗੂ ਹੜੱਪ ਕਰਕੇ ਪੈ ਗਏ, ਪਰ ਜੋ ਸੁਰਤਾਂ ਵਾਲੇ ਹਨ ਉਹ ਕਦੇ ਕਦੇ ਇੰਜ ਨਹੀਂ ਖਾਂਦੇ। ਉਹ ਪਾਣੀ ਦਾ ਗੁੱਟ ਵੀ ਪੀਣਗੇ ਤਾਂ ਆਖਣਗੇ ਪਹਿਲਾਂ ਤੂੰ ਪੀ। ਕੋਈ ਵੀ ਪਦਾਰਥ ਆਏਗਾ ਉਸ ਵਿੱਚੋਂ ਗੁਰੂ ਕਾ ਨਾਗਾ ਵੱਖਰਾ। ਜਿਵੇਂ ਜਿਵੇਂ ਬੇਰ ਲਿਆਂਦੀ ਸੀ, ਵਿੱਚੋਂ ਕੱਢ ਕੱਢ ਕੇ ਰਾਮ ਜੀ ਦਾ ਹਿੱਸਾ ਰੱਖ ਦਿੰਦੀ ਸੀ, ਇਹ ਤੁਸੀਂ ਖਾਓਗੇ। ਉਹ ਬੇਰ ਲਿਆਂਦੇ, ਅੱਗੇ ਲਿਆ ਕੇ ਰੱਖੇ, ਪਤਾ ਨੀ ਕਦੋਂ ਦੇ ਰੱਖੇ ਹੋਏ ਸਨ ਸੁੱਕੇ ਬੇਰ। ਰਾਮ ਜੀ ਨੇ ਜਿਸ ਵੇਲੇ ਬੇਰ ਚੁੱਕਿਆ ਤੇ ਸੁੱਕਾ, ਕਹਿਣ ਲੱਗੇ ਪੀਲਣੀ ਇਹ ਤਾਂ ਸੁੱਕਾ ਹੈ, ਤੇਰੇ ਨਾਮ ਦੇ ਸਦਕੇ ਮੇਰੀ ਹਰ ਮੁਸ਼ਕਲ ਆਸਾਂ। ਸਤਿਗੁਰੂ ਵੀ ਆਖਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ। ਇਸਦਾ ਪਤਾ ਜੇ ਕੀ ਫਲ ਹੈ, ਕੋਈ ਸਮਝਦਾ ਵੀ ਮਾਲਾ ਫੇਰੀ ਕੀ ਬਣਿਆ, ਨਾਮ ਜਪਿਆ ਫਿਰ ਕੀ ਹੋਇਆ। ਤੈ ਵਕਤ ਮੈਨੂੰ ਪੁੱਛੋ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਇਸ ਵਾਸਤੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਕਿਹੜੀ ਜਪ ਹਰ ਬਹੁਜਲ ਤਰਨਾ, ਜੇ ਜਪੇਗਾ ਤਾਂ ਉਸਦਾ ਬਲ ਤੇਰੇ ਵਿੱਚ ਵੀ ਆ ਜਾਏਗਾ। ਉਸੇ ਤੋਂ ਸਭਨਾ ਨੇ ਬਲ ਰਿਹਾ, ਰਾਮ ਜੀ ਨੇ ਉੱਥੋਂ ਲਿਆ, ਕ੍ਰਿਸ਼ਨ ਜੀ ਨੇ ਉੱਥੋਂ ਲਿਆ, ਉਹ ਪਾਵਰ ਹਾਊਸ ਤੋਂ ਬਈ ਤੂੰ ਵੀ ਕੋਈ ਤਾਰ ਕਨੈਕਸ਼ਨ ਲੈ ਲੈ, ਇਹ ਹੁਣ ਤੇਰੇ ਹੱਥ ਹੈ, ਜੇ ਲੈਣਾ ਹੀ ਤੇ ਫੜ ਮਾਲਾ, ਅੰਮ੍ਰਿਤ ਵੇਲੇ ਉੱਠ ਕਰ ਇਸ਼ਨਾਨ ਤੇ ਬਹਿ ਕੇ ਦੋ ਘੜੀਆਂ ਜਪ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ।
Hey!
ऐसा सवाल पाइए जो सारिया का घर पूरा हो जाए। सुने बड़े महात्मा बड़ी करनी वाले हैं, ते तप तेज ऐडा है जो कोई सामने बोल नहीं सकता। ये सिफतां स्रोतां ते सुनिया सन। सारे बैठ गए ते सबना ने फिर ये मता पकाया भी एक सवाल करिए जो सबनों वालों होवे, पर उन विच कोई समाजी है, कोई सनातनी है, कोई अकाली है। सारिया का एक सवाल किवें बने? आखिया एक सवाल सारिया का सांझा है, वह केड़ा कि संसार सागर तो किवें तरी। ये हुण भावें कोई बंदा होवे किसे मत दा होवे, ये सवाल सारिया दे अगे है। इनू हल करने वास्ते भावें कोई कुछ करे ते भावें कोई कुछ करे, लेकिन सवाल तो इको है। आखिया इसका जवाब मंगिए। सबना ने मता पका लिया। जिस वेले हाजिर होए हुण बोले कौन? बाबा जी दी अगे गल करनी कोई सौखी नहीं सी। आखिर बाबा जी आप ही बोले, क्यों भाई बड़े बड़े सियाने हो, बड़े बड़े समझदार बैठे हो, कोई सानू मत दियो। वो गल एवें कर दे सन, मत लैने वास्ते आए सन ना, ते हुण जाच नहीं भाई किवें मत लईए। तां बाबा जी ने आप जाच दस दित्ती भाई गल सीधी है, जे कोई सियाना मिल जाए उसनू पुछिए कोई मत दे। असी तो भाई जंगलों में रेंदे हाँ, सानू तो कोई पता नहीं दुनिया किधर पई वसदी है। तुसी बड़े सियाने हो, सारे बड़े बड़े आदमी हो, कोई सानू मत दियो। कुछ तो सोची पै गए, पर कुछ जड़े साफ दिल सन, जो साफ दिल होवे उस दियां अखां पहला भर जांदियां, रौन निकल गया कई दा। मत तो असी लैण वास्ते आए सां, ते आप उल्टी गंगा वगा रहे हो, कोई मत दियो। असी दुनियावी बंदे दुनियादार चिक्कड़ विच खुब्बे होए, तुहानू की मत देई? असी तो मत लैण वास्ते आए हां। फिर जिहड़ी गल करनी सी उह कीती क्यों नहीं? हुण जरूरत होई कुछ कहण दी, तां जिन्हां नूं नीयत कीता सी ना भई तुसां सवाल करना, तुहानू बोलण दी बड़ी जुगत है, ਉਹ ਹੁਣ ਬੋਲੇ ਜੀ ਸਾਡੀ ਬੇਨਤੀ ਹੈ ਸਾਨੂੰ ਇਹ ਮਾਰਗ ਦੱਸੋ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀ। ਬਾਬਾ ਜੀ ਨੇ ਆਖਿਆ ਵੀ ਚੰਗੀ ਗੱਲ ਕੀਤੀ ਜੇ, ਤਾਂ ਹੀ ਅਸੀਂ ਸੋਚਿਆ ਵੀ ਬੜੇ ਸਿਆਣੇ ਬੰਦੇ ਹਨ, ਕੋਈ ਚੰਗੀ ਗੱਲ ਕਰਨੀ ਹੈ। ਗੱਲ ਕਰਨ ਦਾ ਸਵਾਦ ਆਇਆ ਨਾ ਬਾਈ, ਮਹਾਤਮਾ ਕੋਲ ਏਦੋਂ ਵੱਡਾ ਹੋਰ ਕਿਹੜਾ ਸਵਾਲ ਹੈ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ? ਪਰ ਇਸਦਾ ਜਵਾਬ ਤਾਂ ਅੱਗੇ ਨੌਵੇਂ ਪਾਤਸ਼ਾਹ ਦੇ ਬੈਠੇ ਹਨ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਬਈ ਅਸੀਂ ਉਹ ਜਵਾਬ ਦੁਹਰਾ ਦਿੰਦੇ ਹਾਂ। ਨਵੇਂ ਪਾਤਸ਼ਾਹ ਨੂੰ ਵੀ ਇਸੇ ਤਰ੍ਹਾਂ ਕਈਆਂ ਮਤਾਂ ਦੇ ਮੁਖੀਆਂ ਨੇ ਬੇਨਤੀ ਕੀਤੀ ਜੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ, ਤਾਂ ਨਵੇਂ ਪਾਤਸ਼ਾਹ ਨੇ ਜੋ ਜਵਾਬ ਦਿੱਤਾ ਸੀ ਸਾਡੇ ਕੋਲ ਤਾਂ ਉਹੀ ਜਵਾਬ ਹੈ। ਪੁੱਛਿਆ ਕਿਹੜਾ? ਤਾਂ ਕਹਿਣ ਲੱਗੇ ਰੇ ਮਨ ਓਟ ਲਿਓ ਹਰ ਨਾਮ, ਨਾਮ ਦੇ ਓਟ ਲਓ। ਇੱਕੋ ਜਵਾਬ ਔਰ ਸਭਨਾਂ ਨੂੰ ਸਾਂਝਾ ਤੇ ਸਾਰਿਆਂ ਨੂੰ ਵੱਖਰਾ ਵੱਖਰਾ, ਬਈ ਜਿਹੜਾ ਕੋਈ ਨਾਮ ਜਪਦਾ ਉਸੇ ਨਾਮ ਦੀ ਓਟ ਰੱਖੇ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵਾਹਿਗੁਰੂ ਜਪਦੇ ਹਾਂ ਤੇ ਤੂੰ ਜਿੰਨਾ ਚਿਰ ਵਾਹਿਗੁਰੂ ਨਾਮ ਦੀ ਓਟ ਨਾ ਰੱਖੇਗਾ ਤੈਂ ਤਰਨਾ ਹੀ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਇਹ ਵਿਤਕਰਾ ਹੈ ਹੀ ਨਹੀਂ, ਬਾਣੀ ਵਿੱਚ ਤੱਕੋ ਕਿਤਨੇ ਨਾਮ ਹਨ, ਇਹ ਸਾਰੇ ਉਸੇ ਦੇ। ਜਿਸ ਬੇੜੀ ਤੇ ਮੈਂ ਚੜਿਆ ਇਸੇ ਨੇ ਪਾਰ ਉਤਰਨਾ। ਬਾਕੀ ਸੰਸਾਰ ਵਿੱਚ ਕਿਤਨੀਆਂ ਬੇੜੀਆਂ ਦਿਨ ਰਾਤ ਪਈਆਂ ਚੱਲਦੀਆਂ ਹਨ, ਜਿਸ ਬੇੜੀ ਤੇ ਕੋਈ ਚੜਦਾ ਉਹੀ ਉਹ ਪਾਰ ਲੈ ਜਾਂਦੀ ਹੈ। ਬਈ ਨਾਮ ਤਾਂ ਬੇੜਾ ਹੈ, ਪਰ ਚੜ ਜਾ ਕਿਸੇ ਬੇੜੇ, ਐਸਾ ਨਾ ਹੋਵੇ ਵੀ ਕਿਨਾਰੇ ਤੇ ਪੁੱਛਦਾ ਹੀ ਰਵੇ ਮੈਂ ਪਾਰ ਜਾਣਾ ਕਿਹੜੀ ਬੇੜੀ ਤੇ ਚੜਾ। ਮਹਾਤਮਾ ਕੋਲ ਕੋਈ ਗਿਆ, ਮਹਾਰਾਜ ਨਾਮ ਕਿਹੜਾ ਜਪਾਂ ਜਿਸ ਕਰਕੇ ਪਾਰ ਉਤਾਰਾ ਹੋਵੇ? ਨੇੜੇ ਸੀ ਦਰਿਆ, ਮਹਾਤਮਾ ਕਹਿਣ ਲੱਗੇ ਚੱਲ ਕਿਨਾਰੇ ਤੇ ਦੱਸਾਂਗੇ। ਕਿਨਾਰੇ ਤੇ ਆਏ, ਮਹਾਰਾਜ ਹੁਣ ਦੱਸੋ ਅਖੇ ਪਾਰ ਚੱਲ ਕੇ ਦੱਸਾਂਗੇ। ਤਾਂ ਮਹਾਰਾਜ ਬੇੜੀਆਂ ਖੜੋਤੀਆਂ ਨੇ, ਪਾਰ ਚੱਲੋ। ਉਹ ਇੱਕ ਬੇੜੀ ਵਿੱਚ ਚੜੇ, ਬੇੜੀ ਵਿੱਚ ਜਿਸ ਵੇਲੇ ਵੀ ਕੋਈ ਚੜਦਾ ਤਾਂ ਬੇੜੀ ਜ਼ਰੂਰ ਹਿਲਦੀ ਹੈ। ਮਹਾਤਮਾ ਚੜੇ ਪਰ ਛਾਲ ਮਾਰ ਕੇ ਉਤਰ ਆਏ, ਕਹਿਣ ਲੱਗੇ ਬਈ ਇਹ ਤਾਂ ਹਿਲਦੀ ਹੈ। ਦੂਸਰੀ ਬੇੜੀ ਤੇ ਜਾ ਚੜੇ, ਉਹ ਵੀ ਹਿਲ ਪਈ, ਉੱਥੋਂ ਵੀ ਉਤਰ ਆਏ। ਸਾਰੀਆਂ ਬੇੜੀਆਂ ਤੇ ਫਿਰੇ, ਆਖਣ ਲੱਗੇ ਇਹ ਤਾਂ ਹਿਲਦੀਆਂ ਨੇ। ਕਿਤੇ ਡੁੱਬ ਨਾ ਜਾਵਣ ਮਲਾਵਾਂ ਨੇ ਆਖਿਆ ਮਹਾਰਾਜ ਸੰਸਾ ਨਾ ਕਰੋ ਕਿਸੇ ਤੇ ਬਹਿ ਜਾਓ ਕਿ ਚੜ੍ਹਨ ਵੇਲੇ ਤਾਂ ਸਾਰੀਆਂ ਹਿਲਦੀਆਂ ਨੇ ਪਰ ਜੇ ਬਹਿ ਜਾਓਗੇ ਨਾ ਇਹੀ ਬੇੜੀਆਂ ਹਨ ਜੋ ਦਿਨ ਰਾਤ ਪਈਆਂ ਮੁਸਾਫਰਾਂ ਨੂੰ ਪਾਰ ਕਰਦੀਆਂ ਮਹਾਤਮਾ ਪਰਤ ਕੇ ਆਪਣੇ ਆਸਣ ਤੇ ਆ ਗਏ ਤੇ ਨਾਲ ਜਗਿਆਸੂ ਵੀ ਕਹਿਣ ਲੱਗਾ ਮਹਾਰਾਜ ਤੁਸਾਂ ਮੇਰੀ ਗੱਲ ਦਾ ਉੱਤਰ ਨਹੀਂ ਦਿੱਤਾ ਕਹਿਣ ਲੱਗੇ ਉੱਤਰ ਤਾਂ ਬਈ ਦੇ ਆਏ ਹਾਂ ਪੁੱਛਦਾ ਮੈਨੂੰ ਸਮਝ ਨਹੀਂ ਆਈ ਕਿਹੜਾ ਉੱਤਰ ਕਿਸੇ ਬੇੜੀ ਤੇ ਚੜ ਜਾ ਕਿਸੇ ਬੇੜੀ ਤੇ ਚੜ ਜਾ ਪਾਰ ਜ਼ਰੂਰ ਉਤਰੇਗਾ ਜਿਹੜਾ ਵੀ ਨਾਮ ਪਿਆ ਜਪਣਾ ਹੈ ਉਹਨੂੰ ਦ੍ਰਿੜ ਕਰ ਲੈ ਜੇ ਸਾਥੂ ਪੁੱਛੇ ਵੀ ਤੁਸੀਂ ਕਿਹੜਾ ਜਪਦੇ ਹੋ ਤਾਂ ਜਿਹੜਾ ਅਸੀਂ ਜਪਦੇ ਹਾਂ ਅਸੀਂ ਆਪਣਾ ਦੱਸ ਦਿਆਂਗੇ ਪਰ ਉਹੀਓ ਫਿਰ ਜਪਣਾ ਪਏਗਾ ਇਹ ਨਹੀਂ ਵੀ ਪੁੱਛਦਾ ਰਹੇ ਤੇ ਜਪੇ ਕੋਈ ਵੀ ਨਾ ਪੁੱਛਦੇ ਹੈ ਪਥਕ ਸੇ ਮਾਰਗ ਨਾ ਧਰੇ ਪੱਗ ਉਹ ਕਦੀ ਵੀ ਨਹੀਂ ਪਹੁੰਚਿਆ ਜਿਹੜਾ ਰਾਹ ਤੇ ਖੜੋਤਾ ਹਰ ਰਾਹੀ ਨੂੰ ਪੁੱਛਦਾ ਹੋਵੇ ਮੈਂ ਅੰਮ੍ਰਿਤਸਰ ਜਾਣਾ ਵੀ ਕਿਹੜਾ ਰਸਤਾ ਜਾਂਦਾ ਤੇ ਸਾਰੀ ਉਮਰ ਪੁੱਛਦਾ ਹੀ ਰਹੇ ਪੁੱਛਦਾ ਹੀ ਰਹੇ ਤੇ ਕਦਮ ਇੱਕ ਵੀ ਨਾ ਧਰੇ ਉਸਦਾ ਪੈਂਡਾ ਜਿਵੇਂ ਨਹੀਂ ਨਾ ਮੁੱਕਦਾ ਇਸੇ ਤਰ੍ਹਾਂ ਜਗਿਆਸੂ ਦਾ ਇਹ ਜੀਵਨ ਪੰਧ ਮੁੱਕਦਾ ਹੀ ਨਹੀਂ ਜਿੰਨਾ ਚਿਰ ਇਹ ਕੋਈ ਕਦਮ ਨਾ ਤੁਰੇ ਸਾਧ ਸਿੰਘ ਬੋਲੋ ਸ੍ਰੀ ਪੁੱਛਤੀਏ ਪਥਕ ਸੇ ਮਾਰਗ ਨਾ ਧਰੇ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉਂ ਜਾਈਏ ਅਸੀਂ ਬਾਤਾਂ ਬਹੁਤ ਕਰਦੇ ਹਾਂ ਜਪਦੇ ਬਹੁਤ ਥੋੜਾ ਕਿਤੇ ਬਹਿਸ ਛੁੜ ਪਵੇ ਤਾਂ ਦੋ ਘੰਟੇ ਚਾਰ ਘੰਟੇ ਗੱਲ ਹੀ ਕੋਈ ਨਹੀਂ ਪਰ ਜੇ ਬਹਿ ਕੇ ਨਾਮ ਜਪਣਾ ਪਵੇ ਤਾਂ ਪੰਜ ਮਿੰਟ ਨਹੀਂ ਜਪ ਸਕਦੇ ਇਹ ਬੜੇ ਔਖੇ ਹਨ ਬੜੇ ਪਾਰੂ ਹਨ ਕਿਤੇ ਕੋਈ ਖੇਡ ਤਮਾਸ਼ਾ ਹੋਵੇ ਤੇ ਭਾਵੇਂ ਘੰਟੇ ਬੀਤ ਜਾਵਣ ਪਰ ਜੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੋਵੇ ਤਾਂ ਮਿੰਟ ਵੀ ਔਖਾ ਹੈ ਕਈ ਕੰਮ ਯਾਦ ਆਉਣਗੇ ਕਈ ਜ਼ਰੂਰੀ ਕੰਮ ਯਾਦ ਆਉਣਗੇ ਕਈ ਐਸੇ ਕੰਮ ਯਾਦ ਆਉਣਗੇ ਵੀ ਜੇ ਮੈਂ ਹੁਣੇ ਨਾ ਗਿਆ ਤੇ ਕੰਮ ਵਿਗੜ ਜਾਏਗਾ ਫਿਰ ਨਾਮ ਦੀ ਉੱਠ ਤਾਂ ਨਾ ਹੋਈ ਜਿਹਨੂੰ ਨਾਮ ਦੀ ਉੱਠ ਹੁੰਦੀ ਹੈ ਉਹ ਸਮਝਦਾ ਮੈਂ ਨਾਮ ਜਪਾਂਗਾ ਮੇਰੇ ਕਾਰਜ ਆਪੇ ਨਾਮ ਪੂਰੇ ਕਰੇ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪਰ ਇਹ ਕਾਰਜ ਉਹਨਾਂ ਦੇ ਹੀ ਪੂਰੇ ਹੁੰਦੇ ਹਨ ਜਿਹੜੇ ਸਿਮਰਨ ਦੀ ਟੇਕ ਰੱਖ ਕੇ ਜਪਦੇ ਹਨ ਜਿਹਨਾਂ ਦੀ ਟੇਕ ਅਧੂਰੀ ਹੁੰਦੀ ਹੈ ਉਹਨਾਂ ਦੇ ਕਾਰਜ ਪੂਰੇ ਨਹੀਂ ਜੇ ਹੁੰਦੇ ਭਾਵੇਂ ਫਿਰ ਜਪ ਕੇ ਨਾਸਤਕ ਕਿਉਂ ਨਾ ਬਣ ਜਾਣ ਜੀ ਮੈਂ ਇੰਨਾ ਚਿਰ ਜਪਿਆ ਮੇਰਾ ਕੰਮ ਹੀ ਨਹੀਂ ਪੂਰਾ ਹੋਇਆ ਕੰਮ ਪੂਰਾ ਹੋਵੇ ਕਿਵੇਂ ਠੰਡੇ ਤਵੇ ਤੇ ਰੋਟੀ ਪਾ ਕੇ ਬੈਠਿਆ ਰੁਪਿਆ ਉਡੀਕ ਨੇ ਵੀ ਇਹ ਪੱਕੇਗੀ ਬੈਠਾ ਰਹੋ ਉਹ ਆਟਾ ਸੁੱਕ ਜਾਏਗਾ ਰੋਟੀ ਨਹੀਂ ਪੱਕੇਗੀ ਇਹਦੇ ਵਾਸਤੇ ਅੱਗ ਬਾਲਣੀ ਹੈ ਔਰ ਅੱਗ ਵੀ ਪੂਰੀ ਪੂਰੀ ਨਾ ਪਾਂਬੜ ਮਚਾਣਾ ਤੇ ਨਾ ਬੁੱਝਣ ਦੇਣੀ ਹੈ ਫਿਰ ਉਸ ਰੋਟੀ ਨੂੰ ਪਰਤਾਉਣਾ ਵੀ ਹੈ ਕਦੇ ਸਿੱਧਾ ਕਦੇ ਪੁੱਠਾ ਪਾਸਾ ਇੱਕ ਮਾਮੂਲੀ ਰੋਟੀ ਪਕਾਉਣ ਵਾਸਤੇ ਵੀ ਜਾਚ ਸਿੱਖਣੀ ਪੈਂਦੀ ਹੈ ਨਹੀਂ ਤਾਂ ਰੋਟੀ ਜਾਂ ਕੱਚੀ ਜਾਂ ਸੜ ਗਈ ਤੇ ਨਾਮ ਜਪਣਾ ਇਹ ਕਿਤੋਂ ਨਹੀਂ ਸਿੱਖਣਾ ਇਹ ਵੀ ਸਿੱਖਣਾ ਸਹਿਬਾ ਕੇ ਦਿਨ ਸਾਧੂ ਸੰਗ ਸਿਖਾਇਓ ਨਾਮ ਸਾਧੂ ਦੀ ਸੰਗਤ ਨਾਲ ਨਾਮ ਸਿੱਖਣਾ ਕਿਵੇਂ ਸਿੱਖਣਾ ਕਿ ਸਾਨੂੰ ਨਾਮ ਤੇ ਨਿਸ਼ਚਾ ਨਹੀਂ ਨਾਮ ਤੇ ਪ੍ਰਤੀਤ ਨਹੀਂ ਨਾਮ ਦੀ ਸਾਨੂੰ ਟੇਕ ਨਹੀਂ ਤਾਂ ਹੀ ਸਾਹਿਬ ਆਖਦੇ ਨੇ ਰੇ ਮਨ ਓਟ ਲਿਓ ਹਰ ਨਾਮਾ ਫਿਰ ਓਟ ਓਟ ਦਿਖਾਈ ਹੈ ਅੱਖਾਂ ਦੇ ਨਾਲ ਆਖੀਏ ਤੂੰ ਵੇਖੇ ਬਿਨਾਂ ਨਹੀਂ ਨਾ ਪਤੀ ਆਉਂਦਾ ਵੇਖੇ ਬਿਨਾਂ ਨਹੀਂ ਪਤੀ ਜਿਹਦਾ ਤੇਰਾ ਮਨ ਨਹੀਂ ਮੰਨਦਾ ਆ ਤੈਨੂੰ ਦਿਖਾਵਾਂ ਜਿਹਨਾਂ ਨਾਮ ਦੀ ਓਟ ਲਈ ਰੇ ਮਨ ਓਟ ਲਿਓ ਹਰ ਨਾਮਾ ਜਾਂ ਕੇ ਸਿਮਰਨ ਦੁਰਮਤ ਨਾਸੈ ਪਾਵੇ ਪਦ ਨਿਰਵਾਨਾ ਵਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਤੂੰ ਸੋਚਣਾ ਮੈਂ ਤਾਂ ਗੁਰਦੁਆਰੇ ਬੈਠਾ ਰਿਹਾ ਮੇਰੇ ਨਾਲ ਦਾ ਹੱਟੀ ਵਾਲਾ ਸੌ ਕਮਾਈ ਬੈਠਾ ਆਪ ਨੂੰ ਉਸ ਵੇਲੇ ਸਮਝਣਾ ਮੈਂ ਕਾਟੇ ਵਿੱਚ ਰਹਿ ਗਿਆ ਜੇ ਮੈਂ ਵੀ ਘੰਟਾ ਕੁ ਪਹਿਲਾਂ ਹੱਟੀ ਤੇ ਆ ਜਾਂਦਾ ਸਤਸੰਗ ਨਾ ਕਰਦਾ ਅੱਜ ਤੇ ਦਸ ਵੀ ਚਾਲੀ ਮੈਂ ਵੀ ਖੱਟ ਲੈਂਦਾ ਤਾਂ ਪ੍ਰਤੀਤ ਤਾਂ ਫਿਰ ਇਤਨੀ ਹੋਈ ਨਾ ਨਾਮ ਤੇ ਨਾਮ ਨਾਲੋਂ ਤਾਂ ਤਨ ਨੂੰ ਵੱਡਾ ਸਮਝਿਆ ਹਾਸਲ ਕੀ ਹੋਵੇਗਾ ਨਾਮ ਤਾਂ ਪ੍ਰਾਪਤ ਨਹੀਂ ਹੋਣਾ ਸਹਿਬਾਗ ਜੀ ਨੂੰ ਵੱਡ ਭਾਗੀ ਸੰਸਾਰ ਵਿੱਚ ਜਿਤਨੇ ਵੀ ਬੰਦੇ ਹਨ ਸਭਨਾਂ ਨਾਲੋਂ ਵੱਡ ਭਾਗੀ ਕੌਣ ਹੈ ਜਿਸਨੇ ਜਪਿਆ ਸ੍ਰੀ ਵਾਹ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਇਸਦਾ ਫਲ ਕੀ ਹੈ ਕਿ ਜਨਮ ਜਨਮ ਕੇ ਪਾਪ ਖੋਏ ਕੇ ਜਨਮ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਹਨ ਤੇ ਫਿਰ ਜਿਸਦੇ ਪਾਪ ਮਿਟ ਗਏ ਜਿਸਦੀ ਪਤਰੀ ਤੇ ਪਾਪ ਨਹੀਂ ਜਿਸਦਾ ਲੇਖਾ ਉਜਲਾ ਹੈ ਜਿਸਦੀ ਵਹੀ ਸਿੱਧੀ ਹੈ ਉਹਨੂੰ ਕੋਈ ਟੈਕਸ ਕਿਆ ਲਾਏਗਾ ਇਹ ਤਾਂ ਉਹਨਾਂ ਨੂੰ ਲੱਗਦੇ ਹਨ ਜਿਹਨਾਂ ਨੇ ਹੇਰਾ ਫੇਰੀਆਂ ਕੀਤੀਆਂ ਹੋਈਆਂ ਨਾਵੇਂ ਪੰਨੇ ਹੋਏ ਹਨ ਉਹਨਾਂ ਨੂੰ ਫਿਰ ਜਿਤਨਾ ਮਰਜ਼ੀ ਲਿਖ ਲਵਣ ਝੂਠੇ ਜੇ ਹੋਏ ਆਖਿਆ ਵਡਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈ ਕੁੰਠ ਸਿਧਾਵੈ। ਫਿਰ ਮਿਸਾਲ ਦਿੱਤੀ ਅੱਗੋ, ਐਡਾ ਪਾਪੀ ਵੀ ਕੋਈ ਹੋ ਸਕਦਾ ਅਜਾਮਲ ਵਰਗਾ? ਅਜਾਮਲ ਪਾਪੀ ਜਗ ਜਾਣੇ, ਪਰ ਆਖਿਆ ਗੁਣ ਗਾਵਣ ਦੇ ਸਦਕੇ ਨਾਮ ਜਪਣ ਦੀ ਮਹਿਮਾ ਨਾਮ ਦੀ ਓਟ ਦਾ ਫਲ ਅਜਾਮਲ ਪਾਪੀ ਜਗ ਜਾਣੇ। ਅਖੇ ਨਿਮਖ ਮਹਾਂ ਨਿਸਤਾਰਾ, ਇੱਕ ਨਿਮਖ ਮਾਤਰ, ਕਿਉਂਕਿ ਚੰਦ ਮਾਰੀ ਕੀਤੀ ਹੋਈ ਸੀ, ਨਿਸ਼ਾਨਾ ਪੂਰਾ ਸੀ। ਅੰਤ ਵੇਲੇ ਜਿਸ ਵੇਲੇ ਨਾਮ ਜਪਿਆ ਤਾਂ ਠੀਕ ਉਹ ਨਿਸ਼ਾਨੇ ਤੇ ਪਹੁੰਚਿਆ। ਇਹ ਤਾਂ ਹੱਥ ਪਕਾਉਣਾ ਪੈਂਦਾ। ਇਹ ਸਕੂਲਾਂ ਵਿੱਚ ਬੱਚਿਆਂ ਨੂੰ ਸਿਖਾਉਂਦੇ ਹਨ ਵੀ ਹੱਥ ਹੱਥ ਪਕਾਓ, ਖੁਸ਼ ਖਤ ਬਣਾਓ। ਬਾਰ ਬਾਰ ਲਿਖਦਿਆਂ 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 ਹੱਥ ਪੱਕ ਜਾਂਦੇ ਹਨ। ਆ ਚੰਦ ਮਾਰੀ ਵੇਲੇ ਕੋਈ ਨਿਸ਼ਾਨਾ ਸਾਹਮਣੇ ਰੱਖ ਕੇ ਬਈ ਬੰਦੂਕਾਂ ਚਲਾਈ ਜਾ, ਨਿਸ਼ਾਨਾ ਮਾਰੀ ਜਾ, ਹੌਲੀ ਹੌਲੀ ਨੇੜੇ ਨੇੜੇ ਉਸ ਘੇਰੇ ਤੇ ਆਉਂਦਾ ਜਾਵੇਂਗਾ, ਫਿਰ ਠੀਕ ਨੁਕਤੇ ਤੇ ਜਾ ਮਾਰੇਗਾ। ਬਸ ਜਿਸ ਵੇਲੇ ਨਿਸ਼ਾਨਾ ਪੱਕ ਗਿਆ ਹੁਣੇ ਪਾਸ ਹੈ। ਇਸੇ ਤਰ੍ਹਾਂ ਇਸ ਬਿਰਤੀ ਨੂੰ ਪਕਾਵਣਾ ਕਿ ਨਾਮ ਜਪਣ ਵੇਲੇ ਗੁਰੂ ਨਾਨਕ ਦੇ ਚਰਣਾਂ ਦਾ ਧਿਆਨ ਹੋਵੇ। ਫਿਰ ਜਿਸ ਵੇਲੇ ਵੀ ਤੂੰ ਨਾਮ ਜਪੇਗਾ ਧਿਆਨ ਤੇਰਾ ਪ੍ਰਪੱਕ ਹੈ, ਗੁਰੂ ਨਾਨਕ ਨੂੰ ਅੱਗੇ ਬਿਠਾ ਲਏਗਾ। ਪਰ ਜੇ ਨਾਮ ਦੀ ਓਟ ਰੱਖੇਗਾ, ਨਾਮ ਦੀ ਓਟ ਜਿਨ੍ਹਾਂ ਨੇ ਰੱਖੀ ਉਹਨਾਂ ਦਾ ਜ਼ਿਕਰ ਕਰਦੇ ਹਨ, ਅਜਾਮਲ ਕਉ ਅੰਤ ਕਾਲ ਮੇ ਨਾਰਾਇਣ ਸੁਧ ਆਈ, ਜੇ ਗਤ ਕੋ ਜੋ ਗੀਸਰ ਬਾਛੇ ਸੋ ਗਤ ਛਿਨ ਮੇ ਪਾਈ। ਇੱਕ ਛਿਨ ਦੀ ਵੀ ਦੇਰ ਨਾ ਲੱਗੀ, ਜਿਸ ਗਤੀ ਨੂੰ ਅਖੇ ਜੋਗੀ ਸਰ ਬਾਛਦੇ ਰਹੇ, ਜੋਗੀ ਰਾਜ ਕਰ ਕਰ ਜੋਗ ਤੇ ਆਸਨ, ਜੋਗ ਸਿੱਧ ਆਸਨ ਚੌਰਾਸੀ, ਅਖੇ ਇਹ ਵੀ ਕਰ ਕਰ ਰਿਹਾ, ਆਰਜਾ ਤੋਂ ਵੱਡੀ ਹੋ ਗਈ। ਪ੍ਰਾਣ ਜੋ ਚੜਾਈ ਰੱਖੇ, ਸਵਾਸ ਜੋ ਸਾਧ ਲੈ, ਉਮਰ ਤੋਂ ਵਡੇਰੀ ਕਰ ਲਈ, ਵੱਡੀ ਆਰਜਾ ਫਿਰ ਫਿਰ ਜਨਮੇ, ਹਰ ਸਿਉਂ ਸੰਗ ਨਾ ਗਿਆ। ਪਰਮੇਸ਼ਵਰ ਦਾ ਉਹਨਾਂ ਨੂੰ ਸੰਗ ਨਾ ਮਿਲਿਆ, ਕਿਉਂ? ਉਸਦੇ ਨਾਮ ਦੀ ਉਹਨਾਂ ਨੇ ਓਟ ਨਹੀਂ ਤੱਕੀ। ਵਾਹਿਗੁਰੂ ਕਿਹਨਾਂ ਦਾ ਜੋ ਉਸਦੇ ਨਾਮ ਦੀ ਓਟ ਤੱਕਦੇ ਹਨ, ਕਿਉਂਕਿ ਵੱਡਾ ਸਾਹਿਬ ਉੱਚਾ ਥਾਂ ਤੇ ਉੱਚੇ ਉੱਪਰ ਉੱਚਾ ਨਾਂ। ਰੱਬ ਸਾਡੇ ਹੱਥ ਨਹੀਂ ਆ ਸਕਦਾ, ਪਰ ਕਦੋਂ ਆਉਂਦਾ? ਜਦੋਂ ਉਸਦਾ ਨਾਮ ਨਾਮ ਦਾ ਪੱਲਾ ਗੁਟਕੇ ਫੜ ਲਈਏ। ਸਹਿਬ ਆਖਦੇ ਕਲਯੁਗ ਦਾ ਸਮਾਂ ਹੈ, ਜੱਖੜ ਪੈ ਚੁੱਲਦੇ ਹਨ, ਅਨੇਰੀਆਂ ਤੇ ਤੂਫਾਨ ਪੈ ਉੱਠਦੇ ਹਨ, ਖਬਰ ਨਹੀਂ ਝੱਟ ਨੂੰ ਕੀ ਹੋ ਜਾਣੇ। ਤੂੰ ਨਾਮ ਦੀ ਓਟ ਲੈ, ਤੂੰ ਪਹਾੜ ਦੀ ਓਟ ਵਿੱਚ ਬਹੁ, ਫਿਰ ਤੈਨੂੰ ਕੋਈ ਫਿਕਰ ਨਹੀਂ, ਤੈਨੂੰ ਕੋਈ ਖਤਰਾ ਨਹੀਂ। ਜਿਵੇਂ ਸਹਿਬ ਆਖਦੇ ਨੇ, ਤੂੰ ਮੇਰਾ ਮੇਰ ਪਰਬਤ ਸਵਾਮੀ, ਤੂੰ ਮੇਰਾ ਮੇਰ ਪਰਬਤ ਆਣ ਪਵੇ। ਜਿਸ ਵੇਲੇ ਬੰਦਾ ਸਮਝਦਾ ਹੁਣ ਮੇਰੀ ਵਾਹ ਕੋਈ ਨਹੀਂ, ਕੀ ਆਖਦਾ ਹੁਣ ਬਾਈ ਗੁਰੂ ਦੀ ਓਟ, ਕੋਈ ਬਿਮਾਰ ਹੋਵੇ ਦਵਾਈ ਨਾ ਲੱਗਦੀ ਹੋਵੇ ਡਾਕਟਰ ਜਵਾਬ ਦੇ ਜਾਵੇ ਫਿਰ ਕੀ ਆਖਦਾ ਜੀ ਹੁਣ ਤਾਂ ਗੁਰੂ ਦੀ ਓਟ ਹੈ। ਇਹ ਸਿਰਫ ਆਖਣ ਨਾਲ ਓਟ ਨਹੀਂ ਹੁੰਦੀ, ਗੁਰੂ ਦੀ ਓਟ ਤਾਂ ਜੇ ਗੁਰੂ ਦੀ ਓਟ ਲੈ ਕੇ ਬੰਦਾ ਨਾਮ ਜਪਣ ਬਹਿ ਜਾਵੇ। ਓਟ ਲਈ ਸੀ ਕੁਮਾਰੀ ਨੇ, ਬਿੱਲੀ ਦੇ ਬੱਚੇ ਬਲਦੀ ਅੱਗ ਵਿੱਚ ਰੱਖ ਬੈਠੀ, ਹੁਣ ਨਾਮ ਦੀ ਓਟ ਲੈ ਕੇ ਬੈਠੀ ਹੈ। ਹੇ ਵਾਹਿਗੁਰੂ ਅੱਗ ਤੇਰੇ ਭੈ ਵਿੱਚ ਹੈ, ਇਹ ਤੇਰੀ ਬਣਾਈ ਹੋਈ ਹੈ, ਇਹ ਆਪਣੇ ਆਪ ਕੁਛ ਨਹੀਂ ਕਰ ਸਕਦੀ, ਤੇ ਤੂੰ ਕਿਰਪਾ ਕਰ ਇਸ ਅੱਗ ਨੂੰ ਠਾਕ, ਇਹ ਬਿੱਲੀ ਦੇ ਬੱਚੇ ਇਹ ਬਲਦੀ ਅੱਗ ਵਿੱਚ ਸੜ ਨਾ ਜਾਵਣ, ਇਹ ਬਚ ਜਾਵਣ। ਇਤਿਹਾਸ ਗਵਾਹ ਹੈ, ਭਾਂਡੇ ਪੱਕ ਗਏ ਆਵੀ ਦੇ, ਪਰ ਭਾਂਡੇ ਵਿੱਚ ਬੈਠੇ ਬਿੱਲੀ ਦੇ ਬੱਚੇ ਬਚ ਗਏ, ਉਹਨਾਂ ਨੂੰ ਸੇਕ ਨਾ ਲੱਗਾ। ਇਹ ਸਾਰੀਆਂ ਗਵਾਹੀਆਂ ਕਿਸ ਵਾਸਤੇ ਹਨ? ਇਹ ਸਾਨੂੰ ਸਮਝਾਉਣ ਵਾਸਤੇ, ਸਾਨੂੰ ਦੱਸਣ ਵਾਸਤੇ ਵੀ ਕਿਤੇ ਤਾਂ ਖੜੋ, ਕਿਸੇ ਵੇਲੇ ਤਾਂ ਓਟ ਲੈ, ਜਿਸ ਵੇਲੇ ਤੇਰਾ ਕੋਈ ਚਾਰਾ ਨਹੀਂ ਚੱਲਦਾ ਉਸ ਵੇਲੇ ਅਮਲੀ ਓਟ। ਓਟ ਅਮਲ ਵਿੱਚ ਲਿਆ, ਜਵਾਨੀ ਕਹਿਣ ਦਾ ਕੋਈ ਫਾਇਦਾ ਨਹੀਂ ਜੀ ਗੁਰੂ ਕੀ ਓਟ ਹੈ। ਆ ਕਈਆਂ ਟਰੱਕਾਂ ਉੱਤੇ ਲਿਖਿਆ ਹੋਇਆ ਸਤਿਗੁਰੂ ਤੇਰੀ ਓਟ, ਤੇ ਉਹਨਾਂ ਹੀ ਟਰੱਕਾਂ ਦੀਆਂ ਸੀਟਾਂ ਤੇ ਬਹਿ ਕੇ ਸ਼ਰਾਬ ਪੀਂਦੇ ਹੈ। ਤੇ ਓਟ ਹੈ ਗੁਰੂ ਦੀ, ਫਿਰ ਗੁਰੂ ਰੱਖਿਆ ਕਰਦਾ ਕੋਈ ਨਹੀਂ ਕਰਦਾ, ਦੂਜੇ ਚੌਥੇ ਕਿਤੇ ਨਾ ਕਿਤੇ ਟੱਕਰ ਲੱਗੀ ਪਈ ਹੁੰਦੀ। ਇਹ ਗੁਰੂ ਦੀ ਓਟ ਜਿਹੜੀ ਲੈਣੀ ਹੈ ਨਾਮ ਜਪਣੇ, ਔਰ ਨਾਮ ਜਪਣੇ ਮਨ ਲਾ ਕੇ, ਜਿਤਨਾ ਕੋਈ ਵਧੀਕ ਜੁੜ ਕੇ ਜਪੇਗਾ ਉਤਨੀ ਉਸਨੂੰ ਓਟ ਵੱਡੀ ਹੈ, ਔਰ ਜਿਤਨਾ ਕੋਈ ਉਤਲੇ ਮਨੋ ਜਪੇਗਾ ਉਤਨੀ ਉਸਦੀ ਓਟ ਕੱਚੀ ਹੈ। ਭਾਵੇਂ ਮੂੰਹੋਂ ਪਿਆ ਆਖੇ ਮੈਨੂੰ ਗੁਰੂ ਕੀ ਓਟ ਹੈ, ਸਹਿ ਵਕਤ ਨੇ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਕਿੱਡਾ ਦਾਈਆ ਹੈ ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੁਮ ਡੋਲੋ ਨਾ ਹਮ ਗਿਰਤੇ।